गुरु रूप प्यारी सात संगत जी, वाहिगुरु जी का खालसा, वाहिगुरु जी की फतेह। जिंदगी च कोई इहो जिहा दुख जदों सानू आ जांदा है, कोई कलेश कोई कष्ट जिहड़ा बर्दाश्त तों बाहर आउंदा है, तां असीं इक सौखा राह लभदे हाँ, खुदकुशी कर लैंदे हाँ, सुसाइड कर लैंदे हाँ, जिस नूं पंजाबी विच आत्मघात कहिंदे हन। सो भाई साहब भाई वीर सिंह जी ने आत्मघात बारे एक लेख लिखिया है कि ये जिहड़ा साडा भरम है कि आत्मघात करन नाल साडे जिहड़े दुख हन वह खत्म हो जाणगे, इस भरम नूं दूर कीता है कि की हुंदा आत्मघात करन नाल, उस दे औगणां दा जिक्र कीता है। सिरलेख है आत्मघात दे औगण। रात दे 10 बज गए हन, नीले नीले आकाश विच चमकीले तारे विधवा स्त्री दियां अखां वांगू डलक डलक कर रहे हन। एक पासे वालों चंद्रमा दियां किरणां हनेरे विच चार चुफेरे दौड़ियां जा रही हन कि तपियां दिलां नूं शांत देण। ठंडी ठंडी चाननी आ रही है, गुलाबी रुत है, पौण रुमके वगदी ते फुल्लां दे सोहल चेहरियां नूं पखा करदी नखरियां नाल चल रही है। ठीक इस वेले एक छोटे जे चुबारे दी छत उत्ते एक वी को वरे दी सुंदर स्त्री पलंग पर लेटी हुई तारियां नूं देख के अफसोस परे दिल नाल कह रही है कि जानिए जो ये सारे तारे दुखी ते दिलगीर मोए जीवां दियां अखां ही कठियां कर रखियां हन। जो धरती पर आपदा दे मारे मनुखां नूं ए धीरज बणिया रहे। दुखी होना जगत विच परंपरा तो चलिया आ रहा है। इस पासे वलों नज़र चुक के चढ़दे चंद्रमा वल तकिया तां एक आह भर के बोली कि एडे सुंदर ते मनमोहन चंद नूं विधाता ने कलंकी लाया है। हर रोज़ दा वधना घटना ते हर महीने दी मौत आदिक दे सियापे इस नूं भी हन, तां मैं किस गिणती विचों हाँ। जदों इधरों कुछ ध्यान पलटिया अपने रूप दा जोबन धन दा ख्याल आ के एक अजिहे गोते विच सुट गया कि किन्ना चिर तक बेसुध जई रही। फिर अखां खुलियां तां ओह रोणा ओह चिंता, इसे दुख ते चिंता वे तारे गिणदियां ते ठंडे साह भरदियां चार वज गए। घड़ियाल दी आवाज़ सुन के चिंता ने एक अजिहा जोश मारिया कि मंजे थों उठी चुप कीती चुबारे तो हेठां उतरी, मलकड़े जे बुआ खोलिया ते झट बाहर होई। घरदियां नूं कुछ पता नहीं लगा, धड़कदे दिल ते कंबदे शरीर दरिया नूं मूँह धर छपा छप शहरों बाहर होई और मन नाल विचारां करदी तुरी गई कि मैं संसार विच क्यों आई। इसे तरह गिणतियां गिणदी नदी ते पहुंची। इस वेले भावें उतराई दे दिन सन तां भी नदी अपने जोर विच ठाठा मारदी ते अणखेलियां करदी मस्त चल रही सी। पिछली रात दी ठंड ते उतर दी पौण ने जल नूं ठंडा ठार कर दिता होया सी और पाला भी चंगा दंदोड़का लाउण वाला पै रहा सी। ये भागे परी नदी ते पहुंची और किनारे ते जा बैठी, लत्तां हेठ पलमा दितियां और पट्टां ते बाहां खड़ियां रख के हाथ दा सहारा ठोडी नूं दे के वहिंदे जल वल टक बन बैठी ते जी विच कहण लगी, हे ठंडे ठार जल, तेरे किनारे एक दुखिया बैठी है, तू बेपरवाह अपने चाले मस्त चल रहा है, तू एक पल नहीं खड़ोता कि मैं दुखिया दी दर्द ता सुन लवां। तैनू कुछ परवाह नहीं कि तेरे नेड़े एक अग्नि नाल बलदा तंदूर पिया है, ਜੋ ਤੇਰੇ ਇੱਕ ਗੋਤੇ ਨਾਲ ਤੇਰੇ ਵਰਗਾ ਸੀਤਲ ਹੋ ਸਕਦਾ ਹੈ। ਪਰ ਤੈਨੂੰ ਪਰਵਾਹ ਨਹੀਂ, ਜੇ ਤੂੰ ਥੋੜ੍ਹਾ ਜਿਹਾ ਉਛਲ ਪਵੇਂ ਅਤੇ ਮੈਨੂੰ ਗਲ ਲਾ ਲਵੇਂ ਤਦ ਤੇਰਾ ਕੁਝ ਵੀ ਨਹੀਂ ਵਿਗੜਦਾ। ਪਰ ਹਾਏ, ਤੇਰਾ ਦਿਲ ਠੰਡਾ ਹੈ ਜਿਸ ਪਰ ਕੋਈ ਅਸਰ ਨਹੀਂ ਪੈਂਦਾ। ਆਪਣੀ ਮੌਜ ਨਾਲ ਤੂੰ ਪਿੰਡਾਂ ਦੇ ਪਿੰਡ ਰੋੜ ਲਿਜਾਵੇਂ, ਪਰ ਅਰਜ਼ਾਂ ਕਰਦਿਆਂ ਤੂੰ ਇੱਕ ਨਿਮਾਣੀ ਤ੍ਰੀਮਤ ਨੂੰ ਨਹੀਂ ਰੋੜ ਸਕਦਾ। ਦੁਖੀਆਂ ਕੋਲੋਂ ਮੌਤ ਵੀ ਡਰਦੀ ਹੈ। ਆ ਜੋ ਬਣੀ, ਕੀ ਕਰਾਂ, ਕੋਈ ਮਦਦ ਨਹੀਂ ਕਰਦਾ, ਕੌਣ ਕਰੇ? ਜੇ ਕੋਈ ਮਦਦ ਹੀ ਕਰ ਦੇਵੇ ਤਦ ਆ ਬਣੀ ਕਾਦੀ। ਕਹਿੰਦੇ ਹਨ ਕਿ ਨਦੀ ਦਾ ਢਾਹਾ ਹਰ ਵੇਲੇ ਕਿਰਦਾ ਰਹਿੰਦਾ ਹੈ। ਮੈਂ ਢਾਹੇ ਦੇ ਵੀ ਅਣੀ 'ਤੇ ਬੈਠੀ ਹਾਂ, ਇਹ ਵੀ ਨਹੀਂ ਕਿਰਦਾ। ਮੇਰੀ ਕਿਸਮਤ ਦੇ ਪੱਥਰ ਨੇ ਇਸ ਨੂੰ ਕਰੜਿਆਂ ਕਰ ਦਿੱਤਾ ਹੈ। ਹੇ ਉੱਚੇ ਪਰਬਤੋ, ਕੋਈ ਅਗਮ ਦਾ ਹੜ ਭੇਜੋ ਜੋ ਮੈਂ ਰੁੜ ਜਾਵਾਂ। ਹੇ ਆਕਾਸ਼, ਤੂੰ ਹੈ ਆਪਣੇ ਬੂਹੇ ਖੋਲ ਔਰ ਐਸਾ ਮੀਂਹ ਭੇਜ ਕਿ ਇਹ ਨਦੀ ਮੈਨੂੰ ਆਪਣੇ ਆਪ ਵਿੱਚ ਮਿਲਾ ਲਵੇ। ਅਜੇ ਪ੍ਰਕਾਰ ਦਾ ਮਨੋਵਾਦ ਕਰਦੀ ਨੇ ਕਿੰਨਾ ਚਿਰ ਬਿਤਾਇਆ, ਪਰ ਉਸਦੇ ਦੁੱਖਾਂ ਦਾ ਦਰਦ ਕਿਸੇ ਨਾ ਵੰਡਿਆ। ਦਿਲ ਡੁੱਬਣਾ ਚਾਹੁੰਦਾ ਹੈ ਪਰ ਹੌਂਸਲਾ ਹਾਰ ਦਿੰਦਾ ਹੈ। ਮੌਤ ਦਾ ਭਿਆਨਕ ਚਿਹਰਾ ਡਰਾਉਂਦਾ ਹੈ ਔਰ ਉਹ ਘਰ ਨੂੰ ਮੁੜਨੇ ਦਾ ਸੰਕਲਪ ਕਰਦੀ ਹੈ। ਜਦ ਉੱਧਰ ਮੂੰਹ ਚੁੱਕਦੀ ਹੈ ਤਦ ਉਹ ਸਾਰੇ ਦੁੱਖ ਸਾਹਮਣੇ ਆ ਖੜੋਂਦੇ ਹਨ ਔਰ ਘਰ ਮੁੜਨੋਂ ਵੀ ਸੰਕਲਪ ਚੱਕਰ ਖਾਂਦਾ ਹੈ। ਫਿਰ ਇੱਕ ਜੋਸ਼ ਉੱਠਦਾ ਹੈ, ਨਦੀ ਵੱਲ ਧਾਈ ਕਰਦੀ ਹੈ, ਵਿੱਚ ਉਤਰਦੀ ਹੈ, ਪਰ ਗੋਡੇ ਗੋਡੇ ਜਾ ਕੇ ਫਿਰ ਮੌਤ ਦਾ ਭੈ ਉੱਠ ਖੜੋਂਦਾ ਹੈ, ਫਿਰ ਪਿੱਛੇ ਮੁੜਦੀ ਹੈ। ਗੱਲ ਕੀ, ਇਸੇ ਪ੍ਰਕਾਰ ਕਈ ਵੇਰ ਹੋਇਆ। ਦਿਨ ਚੜ੍ਹ ਆਇਆ, ਸੂਰਜ ਨਿਕਲ ਪਿਆ। ਸਾਹਮਣੇ ਪਾਸੇ ਵੱਲੋਂ ਇੱਕ ਬੇੜੀ ਆਈ ਜਿਸ ਵਿੱਚ ਕਈ ਮਰਦ ਤ੍ਰੀਮਤਾਂ ਸਨ, ਪਰੰਤੂ ਇੱਕ ਤ੍ਰੀਮਤ ਕੁਝ ਖਿੜੇ ਮਸਤਕ ਅਤੇ ਸੀਲਵੰਤ ਅੱਖਾਂ ਵਾਲੀ ਸੀ। ਇਸ ਦੀ ਨਜ਼ਰ ਬੇੜੀ ਦੇ ਵਿੱਚੋਂ ਹੀ ਉਸ ਜਕੋ ਤੱਕਿਆਂ ਵਿੱਚ ਪਈ ਤ੍ਰੀਮਤ ਵੱਲ ਜਾ ਪਈ। ਉਸਦਾ ਮੁੜਨਾ, ਫਿਰ ਤੁਰਨਾ, ਉਤਰਨਾ, ਚੜ੍ਹਨਾ ਦੇਖ ਦੇਖ ਕੇ ਇਸ ਦੇ ਦਿਲ ਵਿੱਚ ਸ਼ੱਕ ਬੈਠ ਗਏ। ਬੇੜੀਓ ਉਤਰਦੀ ਉਧਰ ਨੂੰ ਗਈ। ਅੱਗੇ ਕੀ ਦੇਖਦੀ ਹੈ ਕਿ ਇੱਕ ਜਵਾਨ ਇਸਤਰੀ ਲੱਕ ਲੱਕ ਪਾਣੀ ਵਿੱਚ ਖੜੋਤੀ ਕਹਿ ਰਹੀ ਹੈ, ਮੈਂ ਅਚਰਜ ਸੱਜਣ ਸਹੇੜਿਆ, ਹੇ ਪਿਆਰੇ ਜਲ, ਮੈਂ ਲੱਕ ਲੱਕ ਤੇਰੇ ਵਿੱਚ ਡੁੱਬ ਗਈ ਕਿ ਅਜੇ ਵੀ ਤੂੰ ਗਲ ਗਲ ਤੱਕ ਨਹੀਂ ਚੜ੍ਹ ਸਕਦਾ। ਸਮਦ੍ਰਿਸ਼ਟੀ ਮਿੱਤਰ ਵੀ ਕਿਸੇ ਕੰਮ ਨਾ, ਹੇ ਤਿਲਕਣ ਤੂੰ ਤਿਲਕਾ, ਕੋਈ ਮੱਛ ਕੱਛ ਹੀ ਮੇਰਾ ਪੈਰ ਘਸੀਟੋ। ਹੇ ਬਾਵਲੇ ਸਿਰ, ਤੂੰ ਹੈ ਕੋਈ ਘੇਰ ਨਹੀਂ ਖਾ ਜੋ ਡਿੱਗ ਪਵਾਂ। ਲੱਤਾਂ ਵੀ ਨਹੀਂ ਥਿੜਕਦੀਆਂ, ਪਾਣੀ ਦਾ ਰੋੜ ਵੀ ਨਹੀਂ ਆਉਂਦਾ। ਕੋਈ ਆਵਾਜ਼, ਦਿਲ ਹਰਾਮੀ ਅਤੇ ਹੁਜਤਾਂ ਢੇਰ, ਮਨ ਆਪਣਾ ਕਾਇਰ ਹੈ ਅਤੇ ਦੋਸ਼ ਹੋਰਨਾਂ ਦੇ ਮੱਥੇ। ਵਾਹ ਨਹੀਂ ਜਿੰਦਪੁਰ ਖੇਡਣ ਵਾਲੀ ਏ ਅਲੜੇ, ਜਲ ਭਰੀ ਜੋ ਡੁੱਬਣ ਵਾਲੀ ਦਾ ਨਾਂ ਸੀ। ਸੁਣ ਕੇ ਕਾਬਰੀ, ਪਿੱਛੇ ਮੁੜ ਕੇ ਤੱਕਿਆ ਤਾਂ ਕੋਈ ਤ੍ਰੀਮਤ ਖੜੀ ਹੈ ਜੋ ਸਹਿਨਤ ਨਾਲ ਬਾਹਰ ਸੱਦਦੀ ਹੈ ਅਤੇ ਇਹ ਕਹਿ ਰਹੀ ਹੈ, ਆ ਤੈਨੂੰ ਮੈਂ ਵੱਲ ਸਿਖਾਵਾਂ। ਜਲ ਭਰੀ, ਕਾਬਰੀ ਦੋ ਕਦਮ ਹੋਰ ਅੱਗੇ ਰੱਖੇ, ਪਰ ਇਸ ਤ੍ਰੀਮਤ ਨੇ ਹੁਣ ਕੱਪੜੇ ਲਾ ਲਏ ਸਨ। ਅੱਗੇ ਵੱਧ ਕੇ ਜਾ ਫੜਿਆ ਔਰ ਧਰੂ ਕੇ ਬਾਹਰ ਲੈ ਆਈ। ਗੜਾਚੂ ਕੱਪੜਿਆਂ ਨੂੰ ਉਤਰਵਾ ਕੇ ਹਵਾ ਲਵਾਈ ਔਰ ਇੱਕ ਸੁੱਕਾ ਕੱਪੜਾ ਕੋਲੋਂ ਦਿੱਤਾ ਅਤੇ ਪੁੱਛਣ ਲੱਗੀ, ਭਾਈ ਦੱਸ ਤੇਰੇ ਡੁੱਬ ਮਰਨ ਦਾ ਕੀ ਕਾਰਨ ਹੈ? ਪਹਿਲੇ ਤਾਂ ਜਲ ਭਰੀ ਘਬਰਾਈ, ਪਰ ਉਸਦੇ ਇਸ ਪਿਆਰ ਨੂੰ ਦੇਖ ਕੇ ਰੁਕ ਨਾ ਸਕੀ। ਬੋਲੀ, ਕੀ ਦੱਸਾਂ, ਦੁੱਖਾਂ ਦੀ ਮਾਰੀ ਡੁੱਬਣ ਆਈ ਹਾਂ। ਤ੍ਰੀਮਤ, ਕੀ ਡੁੱਬਿਆਂ ਦੁੱਖ ਦੂਰ ਹੋ ਜਾਂਦੇ ਹਨ? ਜਲ ਭਰੀ, ਮਰ ਗਏ ਸਿਆਪਾ ਮੁੱਕਾ, ਜਿੰਦ ਤੋੜਨੀ ਹੀ ਹੈ ਨਾ। ਤ੍ਰੀਮਤ, ਤੇ ਮਰਦਾ ਕੌਣ ਹੈ? ਜਲ ਭਰੀ, ਮਰਦਾ ਕੌਣ ਹੈ, ਜੋ ਮਰੇ ਸੋ ਮਰ ਜਾਂਦਾ ਹੈ। ਤ੍ਰੀਮਤ ਨਾ ਨਾ, ਇਹ ਦੱਸ ਕਿ ਦੇਹ ਮਰਦੀ ਹੈ ਜਾਂ ਜਿੰਦ। ਜਲਪਾਰੀ ਸਭੋ ਕੁਝ ਹੀ ਮਰ ਜਾਂਦਾ ਹੈ, ਮਰ ਗਏ ਤਾਂ ਪਿੱਛੇ ਕੀ ਰਿਹਾ। ਤ੍ਰੀਮਤ ਲੈ ਮੈਂ ਤੈਨੂੰ ਦੱਸਦੀ ਹਾਂ ਕਿ ਪਿੱਛੋਂ ਕੀ ਰਹਿੰਦਾ ਹੈ। ਰਾਤ ਨੂੰ ਸੌ ਜਾਂਦੀ ਹੈ, ਤੈਨੂੰ ਕੋਈ ਖਬਰ ਰਹਿੰਦੀ ਹੈ? ਦੇ ਮੁਰਦੇ ਵਾਂਗ ਪਈ ਰਹਿੰਦੀ ਹੈ ਕਿ ਨਹੀਂ। ਜਲ ਪਰੀ ਹਾਂ ਠੀਕ ਹੈ, ਦੇ ਤਾਂ ਮਰੀ ਜਾਂਦੀ ਹੈ। ਤ੍ਰੀਮਤ ਫਿਰ ਦੱਸ ਸੁਪਨੇ ਕੌਣ ਵੇਖਦਾ ਹੈ? ਜਲ ਪਰੀ ਮਨ ਵੇਖਦਾ ਹੋ। ਤ੍ਰੀਮਤ ਵੇਖ, ਦੇਹ ਦੇ ਮਰ ਜਾਣ ਨਾਲ ਮਨ ਨਾ ਮੋਇਆ, ਮਨ ਰਾਤ ਨੂੰ ਭਟਕਦਾ ਫਿਰਿਆ। ਜਲ ਪਰੀ ਇਹ ਤਾਂ ਸੱਚ ਹੈ। ਤ੍ਰੀਮਤ ਇੱਥੋਂ ਹੀ ਸਮਝ ਲੈ ਕੇ ਜਦ ਦੇਹ ਮਰ ਜਾਊ, ਸੜ ਗਲ ਜਾਊ, ਤਦ ਉਹ ਸੁਪਨੇ ਦੇਖਣ ਵਾਲਾ ਜਾਂ ਜਿਸ ਨੂੰ ਤੂੰ ਮਨ ਕਿਹਾ ਹੈ ਕਦੀ ਨਹੀਂ ਮਰੇਗਾ। ਜੀਕੁਰ ਉਦੋਂ ਪਟਕਦਾ ਫਿਰਿਆ ਤਿਵੇਂ ਮਰ ਕੇ ਫਿਰੂ। ਜਲ ਪਰੀ ਪਰ ਦੁੱਖ ਤਾਂ ਨਾ ਰਹੂ। ਤ੍ਰੀਮਤ ਕਿਉਂ ਨਹੀਂ, ਦੱਸ ਖਾਂ ਜੇ ਸਾਰਾ ਦਿਨ ਰੋਂਦੇ ਫਿਰੀਏ ਤਦ ਸੁਪਨੇ ਵਿੱਚ ਵੀ ਉਸੇ ਤਰ੍ਹਾਂ ਰੋਈਦਾ ਹੈ ਕਿ ਨਹੀਂ? ਜੇ ਹੱਸਦੇ ਰਹੀਏ ਤਦ ਸੁਪਨੇ ਵਿੱਚ ਵੀ ਹੱਸੀਦਾ ਹੈ? ਇੱਕੋਰੀ ਜੇ ਮਰਨ ਵੇਲੇ ਦੁਖੀ ਹੈ ਤਾਂ ਮਰ ਕੇ ਵੀ ਦੁਖੀ, ਜੇ ਸੁਖੀ ਹੈ ਤਾਂ ਸੁਖੀ। ਹਾਂਜੀ ਇੱਕੋਰ ਹੀ ਜੇ ਮਰਨ ਵੇਲੇ ਦਿਲ ਦੁਖੀ ਹੈ ਤਾਂ ਮਰ ਕੇ ਵੀ ਦੁਖੀ, ਅਤੇ ਜੇ ਸੁਖੀ ਹੈ ਤਾਂ ਸੁਖੀ। ਜਲ ਪਰੀ ਪਰ ਉੱਥੇ ਸੱਸ ਬੋਲੀਆਂ ਤਾਂ ਨਹੀਂ ਨਾ ਮਾਰਦੀ? ਤ੍ਰੀਮਤ ਹਿਕੁਰ ਦਿਨ ਭਰ ਸੱਸ ਦੀਆਂ ਬੋਲੀਆਂ ਖਾਂਦਿਆਂ ਸੁਪਨੇ ਵਿੱਚ ਵੀ ਉਹ ਨੋਕਾਂ ਚੁੱਭਦੀਆਂ ਹਨ, ਤਿਵੇਂ ਮਰ ਕੇ ਵੀ ਸੱਸ ਦੀਆਂ ਬੋਲੀਆਂ ਖੇੜਾ ਨਹੀਂ ਛੱਡਣਗੀਆਂ। ਜਲ ਪਰੀ ਤਦ ਫਿਰ ਮੋਏ ਜੀਵਦੇ ਦਾ ਕੀ ਫਰਕ ਹੋਇਆ? ਤ੍ਰੀਮਤ ਬਸ ਇਤਨਾ ਕਿ ਜੀਉਂਦੇ ਦੀ ਦੇਹ ਆਉਂਦੀ ਹੈ ਅਤੇ ਮੋਏ ਦੀ ਨਹੀਂ। ਜੀਉਂਦੇ ਨੂੰ ਦੁੱਖ ਪੈਣ ਤਾਂ ਪੀੜ ਆਉਂਦੀ ਹੈ, ਮੋਏ ਨੂੰ ਸਾਰੇ ਕੀਤੇ ਕਰਮਾਂ ਦੇ ਦੁੱਖ ਡੰਗ ਮਾਰਦੇ, ਪਟਕਾਉਂਦੇ ਅਤੇ ਫਿਰ ਜੂਨਾਂ ਵਿੱਚ ਸੜਦੇ ਹਨ। ਜਲ ਪਰੀ ਤਦ ਫਿਰ ਲੋਕ ਮਰਨਾ ਕਿਉਂ ਮੰਗਦੇ ਹਨ? ਹਰ ਗੱਲ ਪੁਰ ਕਹਿ ਦਿੰਦੇ ਹਨ ਹਾਏ ਮੈਂ ਮਰ ਜਾਵਾਂ। ਤ੍ਰੀਮਤ ਉਹ ਮੂਰਖ ਹਨ ਜਿਨ੍ਹਾਂ ਨੂੰ ਪਤਾ ਨਹੀਂ ਕਿ ਮੌਤ ਕੀ ਹੈ। ਜੇਕਰ ਕਿਸੇ ਤੋਤੇ ਨੂੰ ਇੱਕ ਪਿੰਜਰੇ ਵਿੱਚੋਂ ਕੱਢ ਕੇ ਦੂਜੇ ਵਿੱਚ ਪਾ ਦੇਈਏ, ਪਿੰਜਰਾ ਵੱਟ ਗਿਆ ਪਰ ਤੋਤਾ ਉਹ ਦਾ ਉਹ ਹੈ, ਤਿਵੇਂ ਇਹ ਸਰੀਰ ਪਿੰਜਰਾ ਹੈ। ਇਸ ਵਿੱਚ ਜੋ ਪਾਵਰ ਵਸਦਾ ਹੈ ਸੋ ਸਰੀਰ ਦੇ ਮਰਨੇ ਨਾਲ ਹੋਰ ਦਾ ਹੋਰ ਨਹੀਂ ਹੋ ਜਾਂਦਾ। ਦੇਖ ਜੇ ਸੱਪ ਇੱਕ ਖੁੱਡ ਛੱਡ ਕੇ ਦੂਜੀ ਵਿੱਚ ਚਲਾ ਜਾਵੇ ਤਦ ਸੱਪ ਦਾ ਜ਼ਹਿਰ ਨਹੀਂ ਘੱਟ ਜਾਂਦਾ, ਉਸਦੀ ਸ਼ੂਕਰ ਹੋਰ ਨਹੀਂ ਹੋ ਜਾਂਦੀ। ਜਲ ਪਰੀ ਪਰ ਫਿਰ ਕਿਉਂ ਕਹਿੰਦੇ ਹਨ ਕਿ ਦੇ ਹੀ ਸਾਰੇ ਪਿਟਣੇ ਹਨ, ਦੇ ਮੁੱਕ ਜਾਊ ਸੁਖੀ ਹੋ ਜਾਵਾਂਗੇ? ਤ੍ਰੀਮਤ ਮੈਂ ਤੈਨੂੰ ਦੱਸ ਚੁੱਕੀ ਹਾਂ ਕਿ ਉਹ ਮੂਰਖ ਹਨ, ਐਸੇ ਬਚਨ ਦੁੱਖ ਵੇਲੇ ਮੂੰਹੋਂ ਨਿਕਲਦੇ ਹਨ ਪਰ ਇਹ ਸੱਚੇ ਨਹੀਂ ਆਉਂਦੇ। ਜਾਂ ਉਹ ਲੋਕ ਕਹਿੰਦੇ ਹਨ ਜੋ ਆਤਮਾ ਅਤੇ ਦੇਹ ਦਾ ਫਰਕ ਨਹੀਂ ਜਾਣਦੇ, ਸਰੀਰ ਨੂੰ ਜਿੰਦ ਜਾਨ ਸਮਝਦੇ ਹਨ ਕਿ ਇਸ ਦੇ ਮਰਨੇ ਨਾਲ ਬਸ ਹੋ ਜਾਊ, ਪਰ ਇਹ ਝੂਠ ਹੈ। ਮਰਦੀ ਦੇਹ ਹੈ, ਜੋ ਅੰਦਰ ਚੇਤਨ ਹੈ ਉਹ ਨਹੀਂ ਮਰਦਾ, ਔਰ ਨਾ ਮਰਨੇ ਨਾਲ ਉਸਦੇ ਸੰਕਲਪ ਬਦਲਦੇ ਹਨ। ਜਲ ਪਰੀ ਹਾਏ ਰੱਬਾ ਮੈਂ ਕਿਉਂ ਡੁੱਬ ਨਾ ਗਈ, ਮੇਰੇ ਚੰਦਰੇ ਭਾਗਾਂ ਨੂੰ ਇਹ ਗਿਆਨਣ ਕਿੱਧਰੋਂ ਆ ਗਈ? ਇੱਕ ਤਾਂ ਅੱਗੇ ਹੀ ਮਰਨੋਂ ਡਰਦੀ ਸਾਂ, ਇੱਕ ਹੋਰ ਦਿਲ ਨੂੰ ਢਾਉਣ ਵਾਲੀ ਇਹ ਆ ਮਿਲੀ, ਹੁਣ ਕੀ ਕਰਾਂ? ਦਿਲ ਹੋਰ ਪੈ ਪੀਤ ਹੋ ਗਿਆ ਹੈ। ਤ੍ਰੀਮਤ ਬੱਚੀ ਕਾਬਰ ਨਾ ਅਤੇ ਨਾ ਡਰ। ਜਲ ਪਰੀ ਹੋਰ ਕੀ ਕਰਾਂ, ਇੱਕੋ ਰਸਤਾ ਦੁਖਣਿਆਂ ਤੋਂ ਛੁੱਟਣੇ ਦਾ ਸੀ, ਸੋ ਤੂੰ ਬੰਦ ਪਈ ਕਰਨੀ ਹੈ। ਮਰਾਂ ਤਾਂ ਦੁੱਖ, ਜੀਵਾਂ ਤਾਂ ਦੁੱਖ, ਕਰਾਂ ਤਾਂ ਕੀ ਕਰਾਂ। ਸਭ ਦੇ ਮੂੰਹ ਕੋੜ ਕਿਰਲੀ, ਖਾਏ ਤਾਂ ਕੋੜਾ, ਛੱਡੇ ਤਾਂ ਅੰਨਾ। ਤ੍ਰੀਮਤ, ਬੱਚੀ ਕੱਪੜਿਆਂ ਤੋਂ ਆਵਾਜ਼ਾਰ ਨਾ ਹੋ। ਜਿਕਰ ਮੈਂ ਤੈਨੂੰ ਮੌਤ ਦੇ ਦੁੱਖ ਸੁਣਾਏ ਹਨ, ਤੂੰ ਆਪਣੇ ਜੀਵਨ ਦੇ ਸੁਣਾ ਦੇ ਕਿ ਜਿਨ੍ਹਾਂ ਨੇ ਤੈਨੂੰ ਮੌਤ ਵੱਲ ਤੱਕਿਆ ਹੈ। ਜਲ ਪਰੀ, ਕੀ ਦੱਸਾਂ, ਕੀ ਕੂੜਾ ਫਰੋਲਾਂ। ਸੱਸ ਕੁਪੱਤੀ ਨੇ ਕਿਸੇ ਗੱਲ ਜੋਗਾ ਨਹੀਂ ਛੱਡਿਆ ਹੈ। ਹੇ ਰੱਬਾ, ਮੈਂ ਕਿੱਧਰ ਜਾਵਾਂ। ਤ੍ਰੀਮਤ, ਇੰਨੀ ਦੁਖੀਆਂ ਨਾ ਹੋ, ਆਪਣਾ ਹਾਲ ਕਹੋ, ਖਬਰੇ ਰੱਬ ਦੁੱਖ ਕੱਢ ਦੇਵੇ। ਜਲ ਪਰੀ, ਹਾਂ ਕੱਟ ਦੇਵੇ, ਜੇ ਉਹ ਕੱਟਣ ਵਾਲਾ ਹੁੰਦਾ ਤਾਂ ਡੁੱਬਣ ਕਿਉਂ ਆਉਂਦੀ। ਤ੍ਰੀਮਤ, ਐਸੇ ਅਯੋਗ ਬਚਨ ਨਾ ਕਹੋ, ਅਕਾਲ ਪੁਰਖ ਸਭ ਦੇ ਦੁੱਖ ਕੱਢਦਾ ਹੈ, ਦੁੱਖ ਭੰਜਨ ਉਸਦਾ ਨਾਮ ਹੈ, ਤੂੰ ਆਪਣੀ ਵਿਥਿਆ ਕਹੋ। ਜਲ ਪਰੀ, ਲੈ ਸੁਣ ਵਿਥਿਆ, ਜਿਸ ਵੇਲੇ ਦੀ ਡੋਲੀਓਂ ਉਤਰੀ ਹਾਂ, ਸੱਸ ਦਾ ਮੱਥਾ ਸੜ ਗਿਆ ਹੈ, ਹਰ ਵੇਲੇ ਠੀਕਰ ਹੀ ਭੱਜੇ ਰਹਿੰਦੇ ਹਨ। ਚਾਰ ਵਰੇ ਲੰਘ ਗਏ, ਇੱਕ ਦਿਨ ਖਿੜੇ ਮੱਥੇ ਨਹੀਂ ਬੋਲੀ, ਜੋ ਗੱਲ ਕਰੂ ਸਾੜਵੀਂ, ਉਸਦੀ ਜੀਭ ਕੋਈ ਕੈਂਚੀ ਹੈ, ਕਤਰਦੀ ਹੀ ਰਹਿੰਦੀ ਹੈ। ਜੇ ਗਲਾਸ ਪਾਣੀ ਦਾ ਵੀ ਮੰਗੂ ਤਾਂ 10 ਹੁਜਤਾਂ ਸਾੜ ਲਓ, ਜੇ ਰੋਟੀ ਦਿਓ ਤਦ ਕਲੇਜਾ ਪਹਿਲੇ ਕੱਢ ਲਓ। ਇਸ ਡੈਣ ਦੇ ਪਾਲੇ ਪਈ ਨੇ ਚਾਰ ਵਰੇ ਕੱਟੇ ਹਨ, ਪਰ ਹੁਣ ਘੜੀ ਨਹੀਂ ਕੱਟੀ ਜਾਂਦੀ। ਹੁੰਦੀ ਦੇ ਸਿਰ ਹੋਵੇ, ਭਾਵੇਂ ਮਰ ਕੇ ਦੁੱਖ ਵੀ ਨਾ ਕਟੀਣ, ਪਰ ਉਸ ਚੰਡਾਲਣੀ ਦੇ ਮੱਥੇ ਨਹੀਂ ਲੱਗਣਾ। ਇਹ ਕਹਿੰਦੀ ਬੜੇ ਰੋਹ ਨਾਲ ਉੱਠੀ, ਅਰ ਕੜਮ ਕਰਦੀ ਛਾਲ ਕੱਢ ਮਾਰੀ। ਪਰ ਉਸ ਤ੍ਰੀਮਤ ਨੇ ਛਾਲ ਮਾਰਦੀ ਨੂੰ ਐਸੀ ਉਖੇੜ ਦਿੱਤੀ ਕਿ ਪਾਣੀਓਂ ਉਰੇ ਹੀ ਡੇਗ ਲਿਆ। ਤ੍ਰੀਮਤ ਨੇ, ਜਿਸ ਦਾ ਨਾਂ ਦਇਆ ਕੌਰ ਸੀ, ਉਸਨੂੰ ਚੁੱਕ ਕੇ ਗਲ ਨਾਲ ਲਾਇਆ, ਪਿਆਰ ਦਿੱਤਾ ਅਤੇ ਉਰੇ ਲਿਆ ਕੇ ਝੋਲੀ ਵਿੱਚ ਲੈ ਕੇ ਬੈਠ ਗਈ। ਪਿਆਰ ਅਤੇ ਦਿਲਾਸਾ ਪਾ ਕੇ ਜਲ ਭਰੀ, ਫੁੱਟ ਫੁੱਟ ਰੋਈ ਔਰ ਸਾਰਾ ਗੱਚ ਕੱਢ ਲਿਆ। ਪਰ ਸ਼ਾਬਾਸ਼ੇ ਦਇਆ ਕੌਰ ਦੇ, ਉਸਨੇ ਵੀ ਦਿਲਾਸੇ ਵਿੱਚ ਕੋਈ ਕਸਰ ਨਹੀਂ ਛੱਡੀ। ਗੜੇ ਗੜੇ ਜਿੱਡੇ ਹੰਝੂ ਹੱਥ 'ਤੇ ਚੱਲ ਔਰ ਪਿਆਰ ਦੀ ਪੁਚਕਾਰ ਦੀ ਅਤੇ ਉਸਨੂੰ ਚੁੱਪ ਕਰਵਾ ਹੀ ਲਿਆ। ਹੁਣ ਫਿਰ ਜਲ ਭਰੀ ਬੋਲੀ, ਭੈਣ ਜੀ ਕੀ ਕਰਾਂ, ਭੈਣ ਜੀ ਕੀ ਕਰਾਂ, ਮੇਰੇ ਵਰਗਾ ਦੁਖੀਆ ਕੋਈ ਨਹੀਂ। ਦਿਨ ਪਿੱਛੋਂ ਚੜ੍ਹਦਾ ਹੈ, ਸੱਸ ਪਹਿਲੇ ਉੱਠਦੀ ਹੈ, ਨਾ ਰਾਮ ਨਾ ਰਸੂਲ, ਉੱਠਦੇ ਹੀ ਮੇਰੇ ਭਈਏ ਪਿੱਟਣ ਲੱਗ ਜਾਂਦੀ ਹੈ। ਜੇ ਕਿਤੇ ਮੇਰਾ ਸਿਰ ਨੰਗਾ ਹੋਵੇ ਜਾਂ ਕੱਪੜਾ ਪੁੰਜੇ ਪੈਂਦਾ ਹੋਵੇ, ਬਸ ਇੰਨੇ ਵਿੱਚ ਹੀ ਜਿੰਦ ਖਾ ਜਾਂਦੀ ਹੈ। ਆਂਢ ਗੁਆਂਢ ਲੋਕਾਂ ਦੇ ਘਰੋਂ ਥੋਂ ਜਪ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਹੈ, ਸਾਡੇ ਘਰ ਭਈਏ ਪਿਟੀਂਦੇ ਹਨ। ਨਿੱਤ ਦੀਆਂ ਗਾਲਾਂ ਨਾਲ ਕਲਜੋਗਨ ਨੇ ਮੇਰਾ ਜਵਾਨ ਭਰਾ ਖਾ ਲਿਆ ਹੈ। ਨਿੱਤ ਸੰਤਾਂ ਗੁਰਾਂ ਦੇ ਵੇਲੇ ਭਈਏ ਪਿੜਦੀ ਸੀ। ਮੈਂ ਲੋਂਦੀ ਦਾ ਇੱਕ ਵੀਰ ਪੇਕਿਆਂ ਦੀ ਇੱਕੋ ਇੱਕ ਨਿਸ਼ਾਨੀ ਕੇਸਰ ਦਾ ਬੂਟਾ ਡੈਣ ਨੇ ਖਾ ਲਿਆ। ਚੰਗਾ ਭਲਾ ਫਿਰਦਾ ਘੁੱਟਿਆ ਗਿਆ। ਹਥਿਆਰਨ ਸਦਾ ਇਹੋ ਕਹਿੰਦੀ ਸੀ, ਤੇਰੇ ਭਈਏ ਨੂੰ ਢਾਈਆਂ ਘੜੀਆਂ ਦੀ ਫਟਕੀ। ਸੋ ਵਿਚਾਰਾ ਦੋਹਾਂ ਘੜੀਆਂ ਵਿੱਚ ਹੀ ਮਰ ਗਿਆ। ਮੈਂ ਉਸ ਪਰ ਵੀ ਸਬਰ ਕੀਤਾ, ਲਹੂ ਦੇ ਘੁੱਟ ਪੀ ਛਾਤੀ 'ਤੇ ਪੱਥਰ ਰੱਖ ਸਹਿ ਗੁਜਰੀ, ਪਰ ਹੁਣ ਨਹੀਂ ਕੱਟੀ ਜਾਂਦੀ। ਹੇ ਭੈਣ, ਤੂੰ ਤਾਂ ਮਾਂ ਨਾਲੋਂ ਵੀ ਦਰਦਣ ਹੈ, ਪਰ ਹੁਣ ਛੱਡ, ਮੈਂ ਇਸ ਦੇਹ ਦੀ ਅਲਖ ਮੁਕਾਵਾਂ। ਮੈਂ ਜਿਉਂਦੇ ਜੀ ਸੱਸ ਦੇ ਮੱਥੇ ਨਹੀਂ ਲੱਗਣਾ। ਇਹ ਕਹਿ ਕੇ ਫਿਰ ਜ਼ੋਰ ਦੇ ਕੇ ਉੱਠੀ, ਪਰ ਦਇਆ ਕੌਰ ਨੇ ਹਿੱਲਣ ਨਾ ਦਿੱਤਾ। ਦਇਆ ਕੌਰ ਨੇ ਮੋਢੇ ਲਾ ਲਿਆ ਔਰ ਦਿਲਾਸਾ ਦਿੱਤਾ। ਥੱਕੀ ਟੁੱਟੀ ਉਸੇ ਗੱਚ ਵਿੱਚ ਸੌਂ ਗਈ। 5 ਕੁ ਮਿੰਟ ਮਗਰੋਂ ਜਾਗ ਖੁੱਲ੍ਹੀ। ਫਿਰ ਦਇਆ ਕੌਰ ਨੇ ਦਿਲਾਸਾ ਦੇ ਕੇ ਕਿਹਾ, ਲੈ ਹੁਣ ਆਪਣਾ ਹਾਲ ਦੱਸੇ ਤਾਂ ਮੈਂ ਤੇਰੇ ਦੁੱਖਾਂ ਦਾ ਉਪਰਾਲਾ ਕਰਾਂ। ਜਲ ਭਰੀ ਨੇ ਉਸਦੇ ਚਿਹਰੇ ਵੱਲ ਨਿਰਾਸ਼ਤਾ ਅਤੇ ਹਿੱਤ ਦੀ ਨਜ਼ਰ ਨਾਲ ਤੱਕਿਆ ਔਰ ਡੁੱਬੀ ਹੋਈ ਆਵਾਜ਼ ਵਿੱਚ ਬੋਲੀ, ਕੀ ਮੇਰੇ ਦੁੱਖਾਂ ਦਾ ਕੋਈ ਬਾਨਣੂ ਹੈ? ਦਇਆ ਕੌਰ, ਕੋਈ ਐਸਾ ਦੁੱਖ ਨਹੀਂ ਜਿਸ ਦਾ ਬਾਨਣੂ ਨਹੀਂ। ਜਲ ਭਰੀ, ਕੀ ਦੱਸਾਂ, ਬਸ ਇਹ ਦੁੱਖੜੇ ਨਿਤ ਪੈਂਦੇ ਰਹੇ। ਕਈ ਵਾਰੀ ਸੱਸ ਨੇ ਪੁੱਤ ਨੂੰ ਸਿਖਾ ਸਿਖਾ ਕੇ ਮੈਨੂੰ ਕੁਟਵਾਇਆ ਵੀ, ਕਈ ਵਾਰ ਸਹੁਰੇ ਤੋਂ ਗਾਲਾਂ ਪਵਾਈਆਂ ਅਤੇ ਆਪ ਤਾਂ ਹਰ ਵੇਲੇ ਹਨੇਰੀ ਦੀ ਗੱਡੇ ਚੜ੍ਹੀ ਹੀ ਰਹਿੰਦੀ ਹੈ। ਜਿਕਰ ਭੰਡਾਂ ਦੀ ਪਟਾਸ ਖੜਕਦੀ ਰਹਿੰਦੀ ਹੈ, ਤਿਵੇਂ ਸਾਡੀ ਸੱਸ ਦੇ ਕ੍ਰੋਧ ਦੀ ਪਟਾਸ ਹਰ ਘੜੀ ਮੇਰੇ ਸਿਰ ਚੜ੍ਹਦੀ ਹੈ। ਅੱਛਾ, ਮੈਂ ਸਭ ਕੁਝ ਚੱਲ ਗੁਜ਼ਰੀ। ਹੁਣ ਇਹ ਸੁਣ ਕੇ ਮੇਰਾ ਘਰ ਵਾਲਾ ਪੜ੍ਹਦਾ ਸੀ ਕੁਰਾਨੀਆਂ ਦੇ ਮਦਰਸੇ, ਕੋਈ ਮਹਿਮਾ ਸਨ ਉਹਨਾਂ ਦੇ ਪਾਸ ਵੀ ਜਾਂਦਾ ਰਿਹਾ ਹੈ। ਕਰਤਾਰ ਜਾਣੇ ਉਹਨਾਂ ਨੇ ਕੀ ਸਿਰ ਧੂੜਿਆ ਜੋ ਕੁਰਾਨੀ ਹੋਣ ਲੱਗਾ। ਮੈਨੂੰ ਆਖਣ ਲੱਗਾ, ਤੂੰ ਵੀ ਮੇਰੇ ਨਾਲ ਹੋ। ਮੈਂ ਕਿਹਾ, ਮੈਂ ਤਾਂ ਧਰਮ ਨਹੀਂ ਹਾਰਨਾ। ਮਾਪੇ ਸਾਕ ਅੰਗ ਸਾਰੇ ਕਹਿ ਰਹੇ, ਪਰ ਉਸਨੇ ਇੱਕ ਨਾ ਮੰਨੀ। ਛੇਕੜ ਇੱਕ ਦਿਨ ਮੁਕਰਰ ਵੀ ਹੋ ਗਿਆ ਕਿ ਜਦੋਂ ਉਹ ਚੂੜਿਆਂ ਵਿੱਚ ਜਾ ਰਲੇ, ਸਾਡੇ ਘਰ ਰੋਣਾ ਪੈ ਗਿਆ। ਨਾ ਚੁੱਲ੍ਹੇ ਅੱਗ ਨਾ ਘੜੇ ਪਾਣੀ, ਸੱਸ ਰੋਵੇ ਸਹੁਰਾ ਟੱਕਰਾਂ ਮਾਰੇ, ਮੈਂ ਪਿੱਟਾਂ ਦਸਾਂ ਕੁੱਲਾਂ ਵਿੱਚ ਇੱਕ ਜਿੰਦ ਅਤੇ ਉਹ ਵੀ ਭ੍ਰਸ਼ਟ ਹੋ ਚੱਲੀ, ਕੀ ਬਣੇ। ਉਸ ਦਿਨ ਮੈਨੂੰ ਆਪਣੇ ਵੀਰ ਦੇ ਇੱਕ ਮਿੱਤਰ ਦਾ ਚੇਤਾ ਆ ਗਿਆ, ਜਿਸ ਦੀ ਵੀਰ ਨਾਲ ਪੱਗ ਵੱਟੀ ਹੋਈ ਸੀ। ਉਹ ਬੜਾ ਅਕਲ ਵਾਲਾ ਸੀ ਔਰ ਐਸਾ ਧਰਮੀ ਕਿ ਡਿੱਠੇ ਸੁਣੇ ਦਾ ਫਰਕ ਹੈ। ਮੈਂ ਸੱਸ ਨੂੰ ਕਿਹਾ, ਜੇ ਉਸਨੂੰ ਸਦਾ ਦੇਵੇਂ ਤਾਂ ਮੈਂ ਹੱਥ ਪੈਰ ਜੋਣਾ, ਖਬਰੇ ਉਸਦੀ ਅਕਲ ਕੁਝ ਕਾਟ ਕਰ ਜਾਵੇ। ਡੁੱਬਦਾ ਤੀਲਿਆਂ ਨੂੰ ਹੱਥ ਪਾਉਂਦਾ ਹੈ। ਸੱਸ ਨੇ ਉਸਨੂੰ ਸਦਵਾਇਆ, ਪਰ ਉਪਕਾਰ ਸਿੰਘ ਉਹਨਾਂ ਦਾ ਨਾਂ ਹੈ, ਜਦ ਮੇਰੇ ਕੋਲ ਆਇਆ ਤਦ ਸਤਿ ਸ੍ਰੀ ਅਕਾਲ ਕਹਿ ਕੇ ਬੈਠ ਗਿਆ। ਹਰ ਹੱਥ ਜੋੜ ਕੇ ਬੋਲਿਆ, ਭੈਣ ਜੀ ਹੁਕਮ ਕਰੋ। ਮੈਂ ਹੁਕਮ ਕੀ ਕਰਦੀ, ਮੈਨੂੰ ਤਾਂ ਉਸਦੀਆਂ ਸ਼ਰਮ ਭਰੀਆਂ ਅੱਖਾਂ ਦੇਖ ਕੇ ਵੀਰ ਯਾਦ ਆ ਗਿਆ ਅਤੇ ਮੈਂ ਰੋ ਪਈ। ਤਦ ਉਪਦੇਸ਼ ਦੇ ਕੇ ਕਹਿਣ ਲੱਗੇ, ਭੈਣ ਜੀ ਰੋਣਾ ਕੀ, ਸੰਸਾਰ ਇਸੇ ਤਰ੍ਹਾਂ ਦਾ ਹੈ। ਗੱਲ ਕਾਦੀ ਮੈਂ ਸਾਰੀ ਵਿਥਿਆ ਸੁਣਾਈ। ਸੁਣ ਕੇ ਕਹਿਣ ਲੱਗੇ, ਮੈਂ ਵਾਹ ਲਾਉਂਦਾ ਹਾਂ, ਪਰ ਇਹ ਗੱਲ ਹੈ, ਜੇ ਮੇਰੀ ਗੱਲ ਨੇ ਕਾਟ ਕੀਤੀ ਤਦ ਉਹ ਕੁਰਾਨੀ ਨਹੀਂ ਹੋਵੇਗਾ ਅਤੇ ਮੋਨਾ ਵੀ ਨਹੀਂ ਰਹੇਗਾ, ਉਹ ਜ਼ਰੂਰ ਸਿੱਖ ਹੋ ਜਾਏਗਾ। ਮੇਰਾ ਸੱਸ ਅਤੇ ਸਹੁਰਾ ਬੋਲੇ, ਅਸੀਂ ਬੜੇ ਪ੍ਰਸੰਨ ਹਾਂ, ਸਿੱਖ ਹੋ ਜਾਵੇਗਾ ਤਾਂ ਸਾਨੂੰ ਨਫ਼ਾ ਹੈ, ਕੋਈ ਘਾਟਾ ਥੋੜ੍ਹਾ ਹੈ। ਸਿੱਖ ਦਾ ਦਰਸ਼ਨ ਤਾਂ ਗੁਰੂ ਦਾ ਦਰਸ਼ਨ ਹੋਇਆ ਸਗੋਂ ਲਾਭ ਹੈ। ਅਸੀਂ ਕੋਈ ਗੁਰਾਂ ਤੋਂ ਬੇਮੁਖ ਥੋੜ੍ਹੇ ਹਾਂ, ਗੁਰੂ ਘਰ ਦੇ ਕੁਕਰ ਹਾਂ। ਜੋ ਕੁਝ ਖਰੈਤ ਹੈ ਸੱਚੇ ਪਾਤਸ਼ਾਹ ਦੀ ਹੈ। ਜੇ ਸਾਡਾ ਪੁੱਤਰ ਮਹਾਰਾਜ ਦੇ ਚਰਨੀ ਲੱਗ ਜਾਊ ਤਾਂ ਸਾਨੂੰ ਨਫ਼ਾ ਹੀ ਨਫ਼ਾ ਹੈ, ਤੁਸੀਂ ਜ਼ਰੂਰ ਹਿੰਮਤ ਕਰੋ। ਬਸ ਭੈਣ, ਉਪਕਾਰ ਸਿੰਘ ਜੀ ਮਿਲੇ, ਉਹਨਾਂ ਦੇ ਮਿੱਠੇ ਬਚਨਾਂ ਨੇ ਪਤੀ ਨੂੰ ਮੋਹ ਲਿਆ। ਫਿਰ ਉਹਨਾਂ ਨੇ ਕੁਰਾਨੀਆਂ ਦੀ ਪੋਥੀ ਖੋਲ੍ਹ ਕੇ ਉਹਨਾਂ ਦੀਆਂ ਭੁੱਲਾਂ ਅਤੇ ਧੋਖੇ ਦੱਸੇ। ਮੈਨੂੰ ਜਾਚ ਨਹੀਂ, ਪਰ ਕੁਰਾਨੀਆਂ ਦਾ ਰੱਬ ਝੂਠ ਬੁਲਾਉਂਦਾ ਅਤੇ ਚੋਰੀਆਂ ਕਰਾਉਂਦਾ ਉਹਨਾਂ ਨੇ ਸਿੱਧ ਕਰ ਦਿੱਤਾ। ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੁਣਾਇਆ ਔਰ ਸੱਚ ਝੂਠ ਦਾ ਫਰਕ ਖੋਲ੍ਹਿਆ। ਤਦ ਕੁਰਾਨੀਆਂ ਵੱਲੋਂ ਦਿਲ ਖੱਟਾ ਹੋ ਗਏ ਉਹਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰੇਮੀ ਹੋ ਗਏ। ਜਿਸ ਦਿਨ ਭ੍ਰਸ਼ਟ ਹੋਣਾ ਸਾਂ ਨੇ, ਉਸੇ ਦਿਨ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਛਕਿਓ ਨੇ। ਮੇਰੇ ਸਹੁਰੇ ਨੇ ਭਾਜੀਆਂ ਵੰਡੀਆਂ ਅਤੇ ਉਤਸ਼ਾਹ ਕੀਤੇ, 500 ਰੁਪਇਆ ਲਾਇਆ। ਆਖੇ, ਮੇਰੇ ਪੁੱਤਰ ਦਾ ਨਵਾਂ ਜਨਮ ਹੋਇਆ ਹੈ, ਤੇ ਹੋਇਆ ਵੀ ਸੱਚ। ਸਾਡੇ ਘਰ ਵਿੱਚ ਜਿੱਥੇ ਅੱਠੇ ਪੈਰ ਕਲਾ ਰਹਿੰਦੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਪਤੀ ਜੀ ਪਾਠ ਕਰਨ ਅਸੀਂ ਸੁਣੀਏ, ਸਹੁਰਾ ਮੇਰਾ ਬੜਾ ਨਿਹਾਲ ਹੋਵੇ, ਇੱਥੋਂ ਤਾਂ ਹੀ ਕਿ ਸਾਰਾ ਦਿਨ ਧੰਨ ਗੁਰੂ ਹੀ ਕਰਦਾ ਰਹੇ। ਇਹ ਸਾਰਾ ਉਪਕਾਰ ਭਾਈ ਪਰਉਪਕਾਰ ਸਿੰਘ ਜੀ ਦਾ ਸੀ। ਪਤੀ ਜੀ ਦਾ ਉਹਨਾਂ ਨਾਲ ਪਿਆਰ ਬਹੁਤ ਪੈ ਗਿਆ। ਜੇ ਇੱਕ ਦਿਨ ਦਰਸ਼ਨ ਨਾ ਹੋਵੇ ਤਦ ਵਿਆਕਲ ਹੋ ਜਾਣ। ਸਹੁਰਾ ਮੇਰਾ ਐਡਾ ਉਹਨਾਂ ਪਰ ਮੋਹਤ ਹੋਇਆ ਕਿ ਮੋਹਰਾਂ ਦਾ ਥਾਲ ਉਹਨਾਂ ਦੇ ਅੱਗੇ ਮੱਥਾ ਟੇਕ ਕੇ ਉਸ ਕੇ ਤੁਸੀਂ ਸਾਡੇ ਗੁਰੂ ਹੋ ਜਿਨ੍ਹਾਂ ਨੇ ਸਾਡੀ ਲਾਜ ਰੱਖੀ ਹੈ। ਪਰ ਉਸ ਧਰਮ ਮੂਰਤ ਨੇ ਕੌਡੀ ਨਹੀਂ ਛੋਈ ਅਰ ਕਿਹਾ ਕਿ ਮੈਂ ਧਨ ਪਿੱਛੇ ਨਹੀਂ ਕੀਤਾ, ਇਹ ਤਾਂ ਗੁਰੂ ਮਹਾਰਾਜ ਦੀ ਮਰਜ਼ੀ ਇਸ ਨੂੰ ਰੱਖਣੇ ਦੀ ਸੀ। ਮੈਂ ਤਾਂ ਵਿੱਚ ਐਵੇਂ ਇੱਕ ਬਹਾਨਾ ਬਣ ਗਿਆ ਹਾਂ, ਨਾ ਮੈਂ ਗੁਰੂ ਹਾਂ ਨਾ ਕੁਝ ਹੋਰ, ਮੈਂ ਤਾਂ ਦਾਸ ਹਾਂ। ਮੋਏ ਹੋਏ ਮਿੱਤਰ ਦੀ ਭੈਣ ਦਾ ਘਰ ਉਜੜਦਾ ਵਸ ਪਿਆ, ਬਸ ਇਹੋ ਮੇਰਾ ਇਨਾਮ ਹੈ ਜੋ ਮਿੱਤਰ ਦੀ ਭੈਣ ਨੂੰ ਮੈਥੋਂ ਸੁੱਖ ਪਹੁੰਚ ਪਿਆ। ਗੱਲ ਕੀ ਭੈਣ ਜੀ, ਸਾਡਾ ਸਾਰਾ ਟੱਬਰ ਪਰਉਪਕਾਰ ਸਿੰਘ ਜੀ ਦਾ ਚੰਦ ਪਰ ਚਕੋਰ ਵਾਂਗ ਪ੍ਰੇਮੀ ਹੋ ਗਿਆ, ਉਹ ਘਰ ਆਉਣ ਤਾਂ ਬਾਗ ਬਾਗ ਹੋ ਜਾਵੇ। ਐਸੇ ਭਾਗੀ ਪਰੇ ਜਦ ਆਉਣ, ਬਸ ਪਰਮੇਸ਼ਰ ਦੇ ਜਸ ਕਰਦੇ ਆਪ ਸਰਦੇ ਪੁੱਜਦੇ ਵਾਲੇ ਹਨ, ਪਰ ਅੱਖ ਉੱਚੀ ਕਦੇ ਨਹੀਂ ਕਰਦੇ। ਉਹਨਾਂ ਦੇ ਉਪਦੇਸ਼ਾਂ ਕਰਕੇ ਮੇਰੀ ਅਤੇ ਸੱਸ ਦੀ ਲੜਾਈ ਵੀ ਘਟ ਗਈ। ਪਰ ਖੋਟੇ ਭਾਗ, ਪਰਸੋਂ ਮੀਂਹ ਜੋ ਵਸਿਆ, ਮੈਂ ਸਿਰ ਪੀੜ ਨਾਲ ਪਈ ਰਹੀ, ਕੋਠੇ 'ਤੇ ਇੱਕ ਮੰਜਾ ਪਿਆ ਭਿੱਜ ਗਿਆ। ਜਾਂ ਸੱਸ ਸਿਆਪਿਓਂ ਆਈ ਅਤੇ ਡਿੱਠੋ ਸੋ ਤਾਂ ਲੋਹੀ ਲਾਖੀ ਹੋ ਗਈ, ਹਜ਼ਾਰ ਹਜ਼ਾਰ ਪਲੂਤੇ ਦੇਣ ਲੱਗੀ। ਉਹ ਮਿੱਠਤ ਜੋ ਪਰਉਪਕਾਰ ਸਿੰਘ ਅਤੇ ਪਤੀ ਜੀ ਨੇ ਘਰ ਵਿੱਚ ਆਉਂਦੀ ਸੀ ਉੱਡ ਗਈ, ਅਰ ਨਾਗਨੀ ਵਾਂਗੂ ਸੱਸ ਸ਼ੂਕਰੀ। 2 ਮਹੀਨਿਆਂ ਦੀ ਕਸਰ ਪਲ ਵਿੱਚ ਕੱਢ ਲਈ ਉਸ। ਹੋਰ ਤਾਂ ਮੈਂ ਸਹਾਰਿਆ, ਪਰ ਜਦ ਉਪਕਾਰ ਸਿੰਘ ਹੋਰਾਂ ਨੂੰ ਗਾਲਾਂ ਕੱਢਣ ਲੱਗੀ ਤਦ ਮੈਂ ਨਾ ਸਹਿ ਸਕੀ। ਉਹਨਾਂ ਤੋਂ ਚਿੜੀ ਤਾਂ ਕਹਿਣ ਲੱਗੀ, ਮੈਨੂੰ ਪਤਾ ਹੈ ਤੇਰਾ ਉਹਨਾਂ ਨਾਲ ਜੋ ਦਾਲ ਵਿੱਚ ਕਾਲਾ ਕਾਲਾ ਹੈ, ਅੱਜ ਤੇਰਾ ਖਸਮ ਆਉਂਦਾ ਹੈ ਤਾਂ ਸਾਰਾ ਭਾਂਡਾ ਪਾਉਂਦੀ ਹਾਂ। ਇਹ ਸੁਣ ਕੇ ਜੋ ਮੈਨੂੰ ਰੋਹ ਚੜ੍ਹਿਆ, ਅਜੇ ਤੱਕ ਨਹੀਂ ਲੱਥਾ, ਅਰ ਨਾ ਜਿੰਦ ਜਾਏ ਬਿਨਾਂ ਲੈਣਾ ਹੈ। ਸੱਸ ਪਾਪਣ ਨੇ ਪਤੀ ਨੂੰ ਵੀ ਇਸ ਤਰ੍ਹਾਂ ਗਾਲਾਂ ਕੱਢੀਆਂ, ਔਰ ਉਪਕਾਰ ਸਿੰਘ ਜੀ ਦਾ ਨਾਂ ਮੈਲਾ ਕਰਕੇ ਲਿਆ, ਤਾਂ ਉਹ ਵੀ ਨਾ ਜਰ ਸਕੇ, ਬਾਹਰ ਤੁਰ ਗਏ। ਰਾਤ ਘਰ ਨਹੀਂ ਵੜੇ, ਪਤਾ ਨਹੀਂ ਕਿੱਧਰ ਮੂੰਹ ਧਰਿਆ ਨੇ। ਮੈਂ ਸਾਰੀ ਰਾਤ ਸੜ ਸੜ ਲੁੱਛ ਲੁੱਛ ਕੇ ਇਹੋ ਠਾਣੀ ਕਿ ਹੁਣ ਬਿਨਾਂ ਮੌਤ ਦੇ ਕੋਈ ਸਹਾਰਾ ਨਹੀਂ, ਸੋ ਤੜਕੇ ਹੀ ਖਿਸਕ ਕੇ ਆ ਗਈ। ਹੁਣ ਤੱਕ ਦੁੱਖੜੇ ਦੂਰ ਹੋ ਗਏ ਹੁੰਦੇ, ਪਰ ਜੇ ਤੁਸੀਂ ਵਿਘਨ ਨਾ ਪਾ ਦਿੰਦੇ ਤਾਂ। ਦਇਆ ਕੌਰ, ਕਾਕੀ ਤੂੰ ਤਾਂ ਨਿਰੀ ਅਲੜ ਨਿਕਲੀ, ਪਤਲੇ ਤਵੇ ਦੀ ਰੋਟੀ ਜਿਕੁਰ ਛੇਤੀ ਸੜ ਉੱਠਦੀ ਹੈ, ਤਿਵੇਂ ਤੇਰੇ ਦਿਲ ਕਰਕੇ ਤੂੰ ਝਟਪਟ ਭੱਖ ਉੱਠੀ। ਜਿੰਨਾ ਕੋ ਦੁੱਖ ਤੇਰੇ ਪਤੀ ਅਤੇ ਤੂੰ ਮਾਂ ਦੀ ਗਾਲ ਦਾ ਮੰਨਿਆ ਹੈ, ਪਰ ਉਪਕਾਰ ਸਿੰਘ ਨੇ ਰੱਤਾਂ ਨਹੀਂ ਮੰਨਣਾ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਉਹ ਮੇਰੀ ਭੈਣ ਦਾ ਸਰਵਣ ਪੁੱਤਰ ਹੈ, ਆਪਣੀ ਰਾਤ ਆਪ ਹੀ ਜੰਮਿਆ ਹੈ। ਉਸਦੀ ਸਮਝ, ਅਕਲ ਅਰ ਭਗਤੀ ਹੋਰ ਕਿਸੇ ਵਿੱਚ ਨਹੀਂ। ਉਹ ਕਿਹਾ ਕਰਦੇ ਹਨ, ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਆਪਣਾ ਦਿਲ ਸਾਫ਼ ਚਾਹੀਏ, ਪਰਮੇਸ਼ਰ ਅੰਤਰਯਾਮੀ ਸਭ ਕੁਝ ਦੇਖਦਾ ਹੈ ਅਰ ਜਾਣਦਾ ਹੈ। ਲੋਕਾਂ ਦਾ ਕੀ ਹੈ ਜੋ ਕਿਸੇ ਦੇ ਦਿਲ ਨੂੰ ਵੇਖ ਨਹੀਂ ਸਕਦੇ, ਐਵੇਂ ਨਿਕੰਮੇ ਸ਼ੱਕਪੁਰ ਹੀ ਨਿੰਦਾ ਕਰਨ ਲੱਗ ਪੈਂਦੇ ਹਨ। ਉਹਨਾਂ ਦੀ ਪਰਵਾਹ ਨਾ ਕਰੀਏ ਅਤੇ ਆਪਣਾ ਆਪ ਕੁੰਦਨ ਵਰਗਾ ਰੱਖੀਏ। ਗੁਰੂ ਨਾਨਕ ਵਰਗੇ ਮਹਾਂਪੁਰਖ ਲੋਕਾਂ ਦੀ ਨਿੰਦਾ ਤੋਂ ਨਾ ਬਚੇ, ਤਦ ਅਸੀਂ ਕਿਸ ਦੇ ਵਿਚਾਰੇ ਹਾਂ। ਫਿਰ ਇਹ ਵੀ ਦੱਸਦੇ ਹਨ ਕਿ ਸ਼ੁੱਧ ਹਿਰਦੇ ਵਾਲੇ ਦੀ ਨਿੰਦਾ ਹੋਵੇ ਤਦ ਉਸਦੇ ਪਾਪ ਦੂਰ ਆਉਂਦੇ ਹਨ। ਅਰ ਇਹ ਕਬੀਰ ਜੀ ਦਾ ਵਾਕ ਵੀ ਹੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਕ ਡੂਬਾ ਹਮ ਉਤਰੇ ਪਾਰ। ਕਾਕੀ ਤੂੰ ਸੋਚ, ਐਸੇ ਪੁਰਖ ਨਿੰਦਾ ਦਾ ਗੁੱਸਾ ਕਰਦੇ ਹਨ? ਚੰਦ ਵੱਲ ਥੁੱਕਿਆਂ ਕਦੀ ਚੰਦ ਤਾਂ ਨਹੀਂ ਮੈਲਾ ਹੋਇਆ, ਉਲਟ ਕੇ ਥੁੱਕ ਆਪਣੇ ਮੂੰਹ ਪਰ ਹੀ ਪੈਂਦੀ ਹੈ। ਕਦੇ ਤੂੰ ਬੇਮੁਖ ਤ੍ਰੀਮਤਾ ਨੂੰ ਨਹੀਂ ਡਿੱਠਾ ਕਿ ਜਦ ਕੋਈ ਮਰ ਜਾਵੇ ਤਦ ਪਰਮੇਸ਼ਰ ਨੂੰ ਗਾਲੀਆਂ ਦਿੰਦੀਆਂ ਹਨ। ਅਤੇ ਗੁਰੂ ਗ੍ਰੰਥ ਸਾਹਿਬ ਦੁਹਾਈ ਦੇ ਕੇ ਦੱਸ ਰਹੇ ਹਨ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕਰਿਤ ਸੁਕਰਿਤ ਥਾਰੋ ਕਰਮਰੀ। ਫਿਰ ਲੋਕ ਰੱਬ ਨੂੰ ਗਾਲਾਂ ਦਿੰਦੇ ਹਨ, ਪਰ ਇਹ ਦੱਸ, ਰੱਬ ਕਿਸੇ ਦੇ ਨਿੰਦਿਆ ਕਦੀ ਨਿੰਦਿਆ ਵੀ ਗਿਆ ਹੈ? ਇਸੇ ਤਰ੍ਹਾਂ ਉਸਦੇ ਪਿਆਰੇ ਆਉਂਦੇ ਹਨ। ਕਾਰਨ ਇਹ ਹੈ ਕਿ ਲੋਕਾਂ ਨੂੰ ਪਰਮੇਸ਼ਰ ਦੇ ਰਸਤੇ ਦੀ ਖਬਰ ਨਹੀਂ ਆਉਂਦੀ। ਜਿਕਰ ਵਿਸ਼ਟਾ ਦੇ ਕੀੜੇ ਨੂੰ ਦੁਰਗੰਧ ਨਾਲ ਹੀ ਪ੍ਰੇਮ ਹੈ, ਉਸਦੇ ਭਾਣੇ ਗੁਲਾਬ ਦੀ ਖੁਸ਼ਬੋ ਖਬਰੇ ਕੀ ਹੈ? ਜੇ ਉਸਨੂੰ ਦੱਸੋ ਵੀ ਤਾਂ ਨੱਕ ਚਾੜ ਕੇ ਕਹੇਗਾ, ਐਵੇਂ ਗੱਪ ਹੋਣੀ ਹੈ। ਤੂੰ ਕਦੀ ਸੁਣਿਆ ਹੈ ਕਿ ਨਹੀਂ, ਇੱਕ ਵਾਰੀ ਇੱਕ ਛੱਪੜ 'ਤੇ ਹੰਸ ਆ ਉਤਰੇ। ਡੱਡੂ ਨੇ ਪੁੱਛਿਆ, ਤੁਸੀਂ ਕਿੱਥੇ ਰਹਿੰਦੇ ਹੋ? ਉਹਨਾਂ ਕਿਹਾ, ਮਾਨ ਸਰੋਵਰ ਪਰ। ਡੱਡੂ ਪੁੱਛਿਆ, ਉਹ ਕਿੱਡਾ ਕੁ ਹੈ? ਹੰਸਾ ਕਿਹਾ, ਬਹੁਤ ਵੱਡਾ ਸਾਰਾ ਡੱਲ ਹੈ ਪਾਣੀ ਦਾ। ਡੱਡੂ ਨੇ ਦੋ ਚਾਰ ਟਪੂਸੀਆਂ ਮਾਰ ਕੇ ਕਿਹਾ, ਐਡਾ ਕੁ? ਹੰਸ ਬੋਲੇ, ਨਹੀਂ ਵੱਡਾ। ਫਿਰ ਡੱਡੂ ਨੇ ਹੋਰ ਟਪੂਸੀਆਂ ਮਾਰੀਆਂ ਅਤੇ ਕਿਹਾ, ਐਡਾ ਕੁ? ਹੰਸ ਬੋਲੇ, ਨਹੀਂ ਬਹੁਤ ਵੱਡਾ। ਤਾਂ ਡੱਡੂ ਨੇ ਸਿਰ ਫੇਰ ਕੇ ਕਿਹਾ ਕਿ ਨਹੀਂ, ਤੁਸੀਂ ਝੂਠੇ ਹੋ, ਭਲਾ ਇਸ ਨਾਲੋਂ ਵੱਡਾ ਵੀ ਕੁਝ ਹੋ ਸਕਦਾ ਹੈ? ਜਾਓ, ਤੁਸੀਂ ਪਖੰਡੀ ਹੋ। ਇਸੇ ਪ੍ਰਕਾਰ ਜਿੰਨੀ ਕੁ ਸਮਝ ਮਾਇਆ ਵਿੱਚ ਖਚਤ ਪੁਰਖਾਂ ਨੂੰ ਹੁੰਦੀ ਹੈ, ਉਸੇ ਵਿੱਚ ਟਪੋਸੀਆਂ ਮਾਰਦੇ ਹਨ। ਜਦ ਉਹਨਾਂ ਦੀ ਸਮਝ ਅਤੇ ਉਹਨਾਂ ਦੀਆਂ ਸੋਚਾਂ ਤੋਂ ਗੱਲ ਪਰੇ ਨਿਕਲਦੀ ਹੈ ਤਾਂ ਨਿੰਦਾ ਕਰਦੇ ਔਰ ਦੁਰਬਚਨ ਬੋਲਦੇ ਹਨ, ਪਰ ਇਹ ਨਹੀਂ ਸਮਝਦੇ ਕਿ ਸਾਡੀ ਹੀ ਭੁੱਲ ਆਉਣੀ ਹੈ। ਅਤੇ ਉੱਧਰ ਪਰਮੇਸ਼ਰ ਦੇ ਪਿਆਰੇ ਰੱਤਾ ਪਰਵਾਹ ਨਹੀਂ ਕਰਦੇ। ਜਲ ਪਰੀ, ਕਾਰਨ ਕਿ ਪਰਮੇਸ਼ਰ ਦੇ ਪਿਆਰੇ ਐਡਾ ਜਿਗਰਾ ਕਰਦੇ ਹਨ। ਦਇਆ ਕੌਰ, ਲੈ ਇਸ ਪਰ ਵੀ ਇੱਕ ਵਾਰਤਾ ਸੁਣਾਉਂਦੀ ਹਾਂ। ਇੱਕ ਏਰਾ ਦੋ ਹੰਸਾਂ ਦੀ ਮਿੱਤਰਤਾ ਇੱਕ ਕੱਛੂ ਕੰਮੇ ਨਾਲ ਹੋ ਗਈ। ਇੱਕ ਦਿਨ ਕੱਛੂ ਕੰਮੇ ਨੇ ਕਿਹਾ ਕਿ ਬਈ, ਮੈਨੂੰ ਮਾਨ ਸਰੋਵਰ ਦੀ ਸੈਲ ਕਰਾਵੋ। ਹੰਸਾ ਕਿਹਾ, ਤੂੰ ਉੱਡ ਨਹੀਂ ਸਕਦਾ, ਨਾ ਤੁਰ ਕੇ ਅਪੜ ਸਕਦਾ ਹੈ, ਤੇਰਾ ਉੱਥੇ ਪਹੁੰਚਣਾ ਕਠਿਨ ਹੈ। ਕੱਛੂ ਬੋਲਿਆ, ਭਾਵੇਂ ਕੁਝ ਹੋਵੇ, ਮੈਨੂੰ ਸੈਲ ਕਰਾਓ, ਜਾਂ ਕਹੋ ਕਿ ਅਸੀਂ ਤੇਰੇ ਮਿੱਤਰ ਨਹੀਂ। ਹੰਸ ਸੋਚ ਸੋਚ ਕੇ ਬੋਲੇ ਕਿ ਅੱਛਾ, ਜੇ ਸਾਡੇ ਕਹੇ ਸਿਰ ਤੁਰੇ ਤਾਂ ਤੈਨੂੰ ਪਹੁੰਚਾ ਦੇਵਾਂਗੇ, ਪਰ ਸਾਡਾ ਕਿਹਾ ਜੇ ਮੋੜਿਆ ਤਦ ਹੱਡ ਪਸਲੀ ਹੱਥ ਨਾ ਆਵੇਗੀ। ਕੱਛੂ ਨੇ ਕਿਹਾ, ਸਤ ਬਚਨ। ਹੰਸਾਂ ਨੇ ਇੱਕ ਲੰਮੀ ਲੱਕੜ ਆਂਦੀ ਔਰ ਕੱਛੂ ਨੂੰ ਕਿਹਾ ਕਿ ਅੱਧ ਵਿੱਚੋਂ ਘੁੱਟ ਕੇ ਫੜ ਰੱਖੀ ਅਤੇ ਅਸੀਂ ਦੋਹਾਂ ਸਿਰਿਆਂ ਤੋਂ ਫੜ ਕੇ ਉੱਡਾਂਗੇ, ਤੂੰ ਨਾਲ ਚੁੱਕਿਆ ਚੱਲੇਗਾ, ਪਰ ਯਾਦ ਰੱਖੀ ਮੂੰਹ ਨਾ ਖੋਲੀ, ਜੇ ਮੂੰਹ ਖੋਲਿਆ ਚੂਰਾ ਚੂਰਾ ਹੋ ਜਾਏਗਾ। ਭਾਵੇਂ ਲੋਕ ਕੁਝ ਕਹਿਣ, ਭਾਵੇਂ ਗੋਲੀਆਂ ਵੱਜਣ, ਤੀਰ ਲੱਗਣ, ਮਰ ਜਾਵੇਂ, ਪਰ ਮੂੰਹ ਨਾ ਖੋਲੀ। ਕੱਛੂ ਨੇ ਪ੍ਰਣ ਕੀਤਾ ਕਿ ਮੂੰਹ ਨਹੀਂ ਖੋਲਾਂਗੇ। ਜਦ ਹਵਾ ਵਿੱਚ ਉੱਡੇ ਤਦ ਜੋ ਕੋਈ ਦੇਖੇ ਅਚੰਬਾ ਹੋਵੇ। ਸੈਂਕੜੇ ਆਦਮੀ ਖਲੋ ਖਲੋ ਦੇਖਣ, ਕੋਈ ਕੁਝ ਕਹੇ, ਕੋਈ ਕੁਝ, ਕੋਈ ਰੋਡ ਚਲਾਵੇ, ਕੋਈ ਟੀਮਾਂ ਮਾਰੇ, ਕੋਈ ਹੋਏ ਹੋਏ ਕਰੇ, ਪਰ ਉਹ ਬੇਪਰਵਾਹ ਉੱਡਦੇ ਗਏ। ਕੱਛੂ ਨੇ ਸੋਚਿਆ ਕਿ ਦੇਖੋ ਨਾ, ਲੋਕਾਂ ਦਾ ਨਾ ਵਾਸਤਾ ਨਾ ਪ੍ਰਯੋਜਨ, ਮੈਂ ਜਾ ਰਿਹਾ ਹਾਂ ਮਾਨ ਸਰੋਵਰ ਨੂੰ, ਇਹ ਮੇਰੇ ਮਿੱਤਰ ਹਨ, ਲੋਕ ਕਿਉਂ ਪਏ ਸਿਰ ਖਪਾਉਂਦੇ ਅਤੇ ਸਾਡੇ ਮਗਰ ਫੱਕੜੀ ਲਾਉਂਦੇ ਹਨ? ਹੋਵੇ ਨਾ ਤਾਂ ਮੈਂ ਇਹਨਾਂ ਨੂੰ ਸਮਝਾ ਦਿਆਂ। ਇਹ ਸੋਚ ਬੋਲਿਆ, ਓਏ ਲੋਕੋ, ਬੋਲਿਆ ਕੀ? ਲੱਕੜ ਮੂੰਹੋਂ ਛੁੱਟ ਗਈ, ਥੱਲੇ ਆ ਪਿਆ, ਟੋਟੇ ਟੋਟੇ ਹੋ ਗਿਆ। ਹੰਸਾਂ ਨੇ ਵੀ ਲੱਕੜ ਸੁੱਟ ਦਿੱਤੀ ਔਰ ਮਾਨਸਰੋਵਰ ਨੂੰ ਉੱਡ ਗਏ। ਇਸ ਵਾਰਤਾ ਦਾ ਭਾਵ ਇਹ ਹੈ ਕਿ ਪਰਮੇਸ਼ਰ ਦਾ ਰਸਤਾ ਅਤ ਸੂਖਮ ਹੈ। ਜੋ ਉਸ ਪਰ ਚੱਲਦੇ ਹਨ ਉਹ ਉਸਦੇ ਆਨੰਦ ਨੂੰ ਸਮਝਦੇ ਹਨ, ਦੂਸਰੇ ਜੀਵ ਨਹੀਂ ਜਾਣਦੇ। ਉਹ ਆਪਣੀ ਬੇਸਮਝੀ ਵਿੱਚ ਘਬਰਾ ਕੇ ਉਹਨਾਂ ਦੀ ਨਿੰਦਾ ਕਰਦੇ ਹਨ ਔਰ ਉਹ ਪਰਵਾਹ ਨਹੀਂ ਕਰਦੇ। ਜੇ ਉਹ ਲੋਕ ਪਰਵਾਹ ਕਰਨ ਤਾਂ ਕੱਛੂ ਕੰਮੇ ਵਾਂਗ ਮਾਰੇ ਜਾਂਦੇ ਹਨ। ਜਲ ਪਰੀ, ਹੇ ਮਾਤਾ, ਜਿਨ੍ਹਾਂ ਪੁਰਖਾਂ ਦੀ ਦ੍ਰਿਸ਼ਟੀ ਪਦਾਰਥਾਂ ਤੋਂ ਉੱਠ ਗਈ ਹੈ, ਜਿਨ੍ਹਾਂ ਦੇ ਦਰਸ਼ਨ ਤੋਂ ਪਰਮੇਸ਼ਰ ਯਾਦ ਆਉਂਦਾ ਹੈ, ਜਿਨ੍ਹਾਂ ਦੇ ਉਪਕਾਰਾਂ ਨਾਲ ਸੰਸਾਰ ਲਾਭ ਉਠਾ ਰਿਹਾ ਹੈ, ਲੋਕ ਵਿੱਚ ਉਹਨਾਂ ਦੀ ਕਿਉਂ ਨਿੰਦਾ ਹੁੰਦੀ ਹੈ? ਦਇਆ ਕੌਰ, ਲੋਕਾਂ ਦੀ ਬੇਸਮਝੀ। ਦੇਖ ਫਰੀਦ ਜੀ ਕਹਿੰਦੇ ਹਨ, ਹੰਸ ਉੱਡਰ ਕੋਦਰੇ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਦਰਾ ਖਾਏ। ਜਿਸ ਪ੍ਰਕਾਰ ਹੰਸ ਕਿਸੇ ਕੋਦਰੇ ਦੇ ਖੇਤ ਵਿੱਚ ਜਾ ਬੈਠੇ, ਤਦ ਲੋਕ ਉਸਨੂੰ ਹੋਰਨਾਂ ਪੰਛੀਆਂ ਵਾਂਗ ਦਾਣੇ ਬੀਜ ਖਾਣੇ ਵਾਲਾ ਸਮਝ ਕੇ ਉਡਾਉਣ ਜਾ ਪੈਂਦੇ ਹਨ। ਉਹ ਸਮਝਦੇ ਹਨ ਕਿ ਇਹ ਵੀ ਕੋਦਰਾ ਖਾਂਦਾ ਹੋਵੇਗਾ, ਪਰ ਹੰਸ ਕੋਦਰਾ ਨਹੀਂ ਖਾਂਦੇ, ਹੰਸ ਤਾਂ ਮੋਤੀ ਖਾਂਦੇ ਹਨ। ਤਾਂ ਤੇ ਲੋਕਾਂ ਦੀ ਅਣਜਾਣਤਾ ਹੈ। ਦੂਸਰਾ ਕਾਰਨ ਇਹ ਹੈ ਕਿ ਭਲੇ ਪੁਰਖਾਂ ਦਾ ਮਾਨ ਵਡਿਆਈ ਹੁੰਦੇ ਦੇਖ ਕੇ ਅਨੇਕਾਂ ਬਗਲੇ ਭਗਤ ਜੰਮ ਪਏ ਹਨ, ਜਿਨ੍ਹਾਂ ਨੇ ਹੰਸਾਂ ਦਾ ਰੂਪ ਬਣਾ ਬਣਾ ਕੇ ਸ਼ਰਧਾਵਾਨਾਂ ਨੂੰ ਸਤਾਇਆ ਹੈ। ਉਹਨਾਂ ਤੋਂ ਜਲੇ ਸੜੇ ਲੋਕ ਨਿੰਦਾ ਵਿੱਚ ਵਿਆਪਦੇ ਹਨ, ਦੁੱਧ ਦੇ ਸੜੇ ਲੱਸੀ ਫੂਕ ਫੂਕ ਪੀਂਦੇ ਹਨ, ਅੱਗ ਦੇ ਸੜੇ ਟਟੈਣੇ ਪਾਸੋਂ ਡਰਦੇ ਹਨ। ਇਹ ਵੀ ਲੋਕਾਂ ਦੀ ਅਣਜਾਣਤਾ ਹੈ, ਕਿਉਂਕਿ ਭਲੇ ਬੁਰੇ ਦੀ ਪਰਖ ਕੀਤੇ ਬਿਨਾਂ ਨਿੰਦਾ ਚੱਕ ਲੈਂਦੇ ਹਨ। ਭਲਿਆਂ ਦਾ ਚਿੱਤ ਸਦਾ ਉਪਰਾਮ ਰਹਿੰਦਾ ਹੈ ਔਰ ਉਹਨਾਂ ਦੀ ਕਿਰਿਆ ਦੱਸ ਦਿੰਦੀ ਹੈ, ਜੈਸਾ ਕਿ ਫਰੀਦ ਜੀ ਦਾ ਕਥਨ ਹੈ, ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚਿੰਜੂ ਬੋੜਨ ਨਾ ਪੀਵੇ, ਉੱਡਣ ਸਦੀ ਸੰਧੀ ਡੰਜ। ਭਾਵ ਇਹ ਹੈ ਕਿ ਭਲੇ ਪੁਰਖ ਸੰਸਾਰ ਦੇ ਪਦਾਰਥਾਂ ਭੋਗਾਂ ਰੂਪੀ ਛੱਪੜ ਦੇ ਕਿਨਾਰੇ ਐਂ ਰਹਿੰਦੇ ਹਨ ਜਿਕੁਰ ਕੱਲਰ ਦੀ ਛੱਪੜੀ ਪਰ ਹੰਸ ਰਹੇ। ਪਾਣੀ ਪੀਂਦਾ ਨਹੀਂ ਪਰ ਚੁੰਝ ਡੋਬਦਾ ਹੈ ਔਰ ਹਰ ਵਕਤ ਉੱਡਣ ਨੂੰ ਤਾਂਘਦਾ ਹੈ। ਇਸ ਪ੍ਰਕਾਰ ਪਰਮੇਸ਼ਰ ਦਾ ਪਿਆਰਾ ਭੋਗਾਂ ਨੂੰ ਦੇਖਦਾ ਹੈ ਪਰ ਭੋਗਾਂ ਵਿੱਚ ਫਸਦਾ ਨਹੀਂ ਔਰ ਸਦੀਵ ਮਾਇਆ ਤੋਂ ਉਪਰਾਮ ਚਿਤ ਰਹਿੰਦਾ ਹੈ, ਕਿਉਂਕਿ ਉਸਦੇ ਅੰਦਰ ਅਕਾਲ ਪੁਰਖ ਦੇ ਸਿਮਰਨ ਦੀ ਰੱਟ ਲੱਗੀ ਹੁੰਦੀ ਹੈ। ਲੈ, ਹੁਣ ਤੂੰ ਸਮਝ ਲਿਆ ਕਿ ਜਿਸ ਗੱਲ ਦਾ ਤੂੰ ਰਾਹੀ ਦਾ ਪਹਾੜ ਬਣਾਇਆ, ਉਸ ਗੱਲ ਦੀ ਚੋਭ ਤੇਰੇ ਧਰਮੀ ਭਰਾ ਨੂੰ ਰੱਤਾ ਵੀ ਨਹੀਂ ਹੋਈ। ਜਲ ਪਰੀ, ਸਮਝ ਲਿਆ ਪਰ ਦਿਲ ਨਹੀਂ ਤਸੱਲੀ ਫੜਦਾ, ਸੱਸ ਦੇ ਮੱਥੇ ਕਿਕੁਰ ਲੱਗਾਂ, ਉਹ ਜਾਣੇ ਮੈਨੂੰ ਕੁਝ ਹੋਵੇ ਪਰ ਮੈਂ ਸੱਸ ਦੇ ਮੱਥੇ ਨਹੀਂ ਲੱਗਣਾ। ਇਹ ਕਹਿ ਕੇ ਫਿਰ ਹਮਲਾ ਮਾਰ ਕੇ ਉੱਠੀ ਔਰ ਦਇਆ ਕੌਰ ਨੇ ਖਿੱਚ ਖਾ ਕੇ ਬਿਠਾ ਲਿਆ ਅਤੇ ਬੋਲੀ, ਲੈ ਸੁਣ, ਤੈਨੂੰ ਹੋਰ ਕੁਝ ਸੁਣਾਵਾਂ। ਭਲੇ ਪੁਰਖਾਂ ਦਾ ਕਥਨ ਹੈ ਕਿ ਪਰਮੇਸ਼ਰ ਸਾਰੇ ਪਾਪ ਬਖਸ਼ ਦਿੰਦਾ ਹੈ ਪਰ ਦੋ ਪਾਪ ਨਹੀਂ ਬਖਸ਼ਦਾ। ਹਾਂਜੀ, ਪਰਮੇਸ਼ਰ ਸਾਰੇ ਪਾਪ ਬਖਸ਼ ਦਿੰਦਾ ਹੈ ਪਰ ਦੋ ਪਾਪ ਨਹੀਂ ਬਖਸ਼ਦਾ, ਇੱਕ ਆਤਮਕ ਆਤ ਔਰ ਦੂਜਾ ਨਾਸਤਕ ਪੁਣਾ। ਨਾਸਤਕ ਤਾਂ ਉਹ ਹਨ ਜੋ ਕਹਿੰਦੇ ਹਨ ਕਿ ਪਰਮੇਸ਼ਰ ਹੈ ਨਹੀਂ, ਆਪੇ ਹੀ ਘਾਹ ਤੋਂ ਘਾਹ ਅਤੇ ਜੀਵ ਤੋਂ ਜੀਵ ਹੋ ਜਾਂਦਾ ਹੈ, ਅਤੇ ਆਤਮ ਘਾਤੀ ਤੇਰੇ ਵਰਗੇ ਹਨ ਜੋ ਆਪਣਾ ਘਾਤ ਆਪ ਕਰਦੇ ਹਨ। ਰੱਤਾ ਕੋ ਸੋਚ ਕਿ ਪਰਮੇਸ਼ਰ ਨੇ ਤੇਰਾ ਸਰੀਰ ਬਣਾਇਆ ਅਤੇ ਤੂੰ ਉਸਨੂੰ ਭੰਨ ਦਿੱਤਾ, ਇਹ ਸ਼ਰੀਕਾ ਜਾਂ ਬਰਾਬਰੀ ਹੋਈ ਕਿ ਨਾ? ਉਹ ਬਣਾਵੇ ਅਤੇ ਤੂੰ ਭੰਨੇ, ਉਹ ਮਾਲਕ ਅਤੇ ਤੂੰ ਸੇਵਕ, ਸੇਵਕ ਹੋ ਕੇ ਤੂੰ ਬਰਾਬਰੀ ਕਰੇ, ਕਿੱਡੇ ਅਨਰਥ ਦੀ ਗੱਲ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਆਤਮ ਘਾਤੀ ਹੈ ਜਗਤ ਕਸਾਈ, ਜੋ ਆਤਮਘਾਤ ਕਰਦਾ ਹੈ ਉਹ ਕਸਾਈ ਹੈ ਔਰ ਸਾਰੇ ਸੰਸਾਰ ਦਾ ਖੂਨੀ ਹੈ, ਕਿਉਂਕਿ ਇਸ ਸਰੀਰ ਵਿੱਚ ਅਕਾਲ ਪੁਰਖ ਦਾ ਨਿਵਾਸ ਹੈ ਔਰ ਅਕਾਲ ਪੁਰਖ ਵਿਖੇ ਸਾਰਾ ਜਗਤ ਹੈ। ਤਦ ਆਪਣੇ ਆਪ ਨੂੰ ਮਾਰਨੇ ਅਤੇ ਅਕਾਲ ਪੁਰਖ ਨੂੰ ਜਗਤ ਮਾਰਦਾ ਹੈ, ਉਸ ਦੇ ਅਪਕਰਮ ਦਾ ਅਸਰ ਬ੍ਰਹਿਮੰਡ ਸਾਰੇ ਪਰ ਪੈਂਦਾ ਹੈ। ਜੋ ਆਤਮਘਾਤ ਕਰਦਾ ਹੈ ਪਹਿਲੇ ਕਰ ਤਾਂ ਬੈਠਦਾ ਹੈ, ਪਰ ਜਿੰਦ ਨਿਕਲਣੇ ਲੱਗਦੀ ਹੈ ਤਦ ਬੜਾ ਪਛਤਾਉਂਦਾ ਹੈ ਔਰ ਤੜਫਦਾ ਹੈ ਕਿ ਕਿਸੇ ਤਰ੍ਹਾਂ ਮੈਂ ਬਚ ਜਾਵਾਂ, ਪਰ ਉਸ ਵੇਲੇ ਕੋਈ ਵਾਹ ਨਹੀਂ ਚੱਲਦੀ। ਮੈਂ ਕਈ ਤ੍ਰੀਮਤਾ ਮਰਦ ਮਰਨ ਵੇਲੇ ਰੋਂਦੇ ਅਤੇ ਪਛਤਾਉਂਦੇ ਡਿੱਠੇ ਹਨ ਕਿ ਹਾਏ ਕਿਉਂ ਕਰ ਬੈਠੇ। ਪਹਿਲੇ ਗੁੱਸੇ ਅਤੇ ਕ੍ਰੋਧ ਵਿੱਚ ਤਾਂ ਪਤਾ ਨਹੀਂ ਲੱਗਦਾ ਜੀਵ ਕਰ ਬੈਠਦਾ ਹੈ, ਕਿਉਂਕਿ ਉਸ ਵੇਲੇ ਮੌਤ ਨੂੰ ਆਪਣੇ ਦੁੱਖ ਦਾ ਦਾਰੂ ਸਮਝਦਾ ਹੈ, ਪਰ ਜਿਸ ਵੇਲੇ ਮੌਤ ਦਾ ਕੋੜਾ ਘੁੱਟ ਭਰਨਾ ਪੈਂਦਾ ਹੈ ਉਸ ਵੇਲੇ ਮੂੰਹ ਫਿਰ ਜਾਂਦਾ ਅਤੇ ਪਛਤਾਉਂਦਾ ਹੈ। ਉਸੇ ਹਾਵੇ ਅਤੇ ਪਛਤਾਵੇ ਵਿੱਚ ਜਿੰਦ ਨਿਕਲ ਜਾਂਦੀ ਹੈ। ਜਿੰਦ ਨਿਕਲ ਕੇ ਉਸਦੇ ਹਾਵੇ ਚਾਰ ਚੁਫੇਰੇ ਹਨੇਰਾ ਪਾ ਦਿੰਦੇ ਹਨ। ਉਸ ਹਨੇਰੇ ਵਿੱਚ ਕੀਤੇ ਕਰਮ ਆਖੜਾਉਂਦੇ ਔਰ ਦੁੱਖ ਦਿੰਦੇ ਹਨ। ਉਸ ਦਸ਼ਾ ਦਾ ਦੁੱਖ ਅਕਥਨੀਯ ਹੈ। ਸੰਸਾਰ ਦਾ ਕੋਈ ਦੁੱਖ ਉਸਦੇ ਤੁਲ ਨਹੀਂ ਕਿ ਜੋ ਆਤਮਘਾਤੀ ਨੂੰ ਮਰ ਕੇ ਆਉਂਦਾ ਹੈ। ਆਤਮਘਾਤੀ ਆਪਣਾ ਘਾਤ ਤਮੋ ਗੁਣ ਦੇ ਅਧੀਨ ਹੋ ਕੇ ਕਰਦਾ ਹੈ ਔਰ ਤਮੋ ਗੁਣ ਵਿੱਚ ਹੀ ਮਰਦਾ ਹੈ। ਅੱਗੋਂ ਤਮੋ ਗੁਣ ਦਾ ਪ੍ਰਭਾਵ ਇਹ ਹੈ ਕਿ ਜਿਸ ਪ੍ਰਕਾਰ ਕਿਲਿਓਂ ਉਖੜੇ ਪਸ਼ੂ ਦਾ ਥਉ ਥਿੱਤਾ ਨਹੀਂ ਹੁੰਦਾ, ਤਿਵੇਂ ਪਰਮੇਸ਼ਰ ਤੋਂ ਬੇਮੁਕਤਾਈ ਕਰਨੇ 'ਤੇ ਆਤਮਘਾਤੀ ਦਾ ਕੋਈ ਥਉ ਨਹੀਂ ਰਹਿੰਦਾ ਔਰ ਤਮੋ ਗੁਣ ਦਾ ਅਸਰ ਵੀ ਅਕਾਲ ਪੁਰਖ ਰੂਪੀ ਕਿਲੇ ਤੋਂ ਤੋੜ ਦੇਣੇ ਦਾ ਹੈ। ਬਸ ਕੱਟੀ ਹੋਈ ਗੁੱਡੀ ਵਾਂਗੂ ਆਤਮਘਾਤੀ ਦਾ ਆਤਮਾ ਬੇਥਵਾ ਔਰ ਦੁੱਖਾਂ ਦੇ ਵਸ ਪੈ ਜਾਂਦਾ ਹੈ। ਹਾਂਜੀ, ਕੱਟੀ ਹੋਈ ਗੁੱਡੀ ਵਾਂਗੂ ਆਤਮਘਾਤੀ ਦਾ ਆਤਮਾ ਬੇਥਵਾ ਔਰ ਦੁੱਖਾਂ ਦੇ ਵਸ ਪੈ ਜਾਂਦਾ ਹੈ। ਪਾਲੇ ਪੁਰਖ ਅਤੇ ਧਰਮ ਪੁਸਤਕ ਇਹੋ ਦੱਸਦੇ ਹਨ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਬੀਬੀ ਹੋਸ਼ ਕਰ ਔਰ ਸੰਭਲ, ਅਕਾਲ ਪੁਰਖ ਦੇ ਭਾਣੇ ਪੁਰ ਰਾਜ਼ੀ ਰਹੋ ਔਰ ਕਰਤਾਰ ਦੀ ਰਜ਼ਾ ਨੂੰ ਮੇਟ ਨਹੀਂ, ਮਾਲਕ ਦੀ ਬਰਾਬਰੀ ਨਾ ਕਰ, ਨਹੀਂ ਤਾਂ ਇਹ ਹਾਲ ਹੋਵੇਗਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਦਾਣੀਆਂ ਤਿਉਂ ਮੱਥੇ ਧਰਮ ਰਾਏ। ਇੱਕ ਤੈਨੂੰ ਹੋਰ ਮੋਟੀ ਜਿਹੀ ਗੱਲ ਦੱਸਦੀ ਹਾਂ, ਜਦ ਮਾਪੇ ਬਾਲਕ ਨੂੰ ਮਦਰੱਸੇ ਪੜ੍ਹਨੇ ਭੇਜਦੇ ਹਨ ਅਤੇ ਬਾਲਕ ਮਦਰੱਸਿਓਂ ਨੱਸ ਜਾਂਦੇ ਹਨ, ਤਦ ਮਾਪੇ ਕਿਹੜੀ ਕਰੜੀ ਸਜ਼ਾ ਦਿੰਦੇ ਹਨ ਔਰ ਬਾਲਕ ਦਾ ਕੀ ਬੁਰਾ ਹਾਲ ਕਰਦੇ ਹਨ। ਤਿਵੇਂ ਇਹ ਸੰਸਾਰ ਪਾਠਸ਼ਾਲਾ ਹੈ, ਅਸੀਂ ਬਾਲ ਕੇ ਇੱਥੇ ਅਕਾਲ ਪੁਰਖ ਦੀ ਭਗਤੀ ਦੀ ਸੰਥਿਆ ਪੜ੍ਹਨੇ ਲਈ ਆਏ ਹਾਂ। ਜਦ ਅਸੀਂ ਇੱਥੋਂ ਨੱਸ ਜਾਂਦੇ ਹਾਂ ਤਦ ਅਸੀਂ ਲੁੱਟਰ ਬਣਦੇ ਹਾਂ ਔਰ ਅਕਾਲ ਪੁਰਖ ਉਹ ਕਰੜੀ ਸਜ਼ਾ ਦਿੰਦਾ ਹੈ ਕਿ ਜੋ ਦੇਖੀ ਨਾ ਸੁਣੀ। ਜਲ ਪਰੀ, ਹੇ ਮਾਤਾ, ਜੇ ਕੁਰਮਾਰ ਖਾਂ ਕੇ ਵੀ ਹਠੀਏ ਬਾਲ ਨੱਸ ਜਾਂਦੇ ਹਨ, ਤਿਵੇਂ ਮੈਂ ਹਾਂ ਸੱਸ ਪਾਪਣ ਦੇ ਮੱਥੇ ਨਹੀਂ ਲੱਗਣ। ਚਾਹੇ ਕੁਝ ਦੁੱਖ ਪੈਣ, ਰੱਬ ਚਾਹੇ ਕੁਝ ਕਰੇ, ਸੱਸ ਨਾਲ ਅੱਖਾਂ ਚਾਰ ਨਹੀਂ ਕਰਨੀਆਂ। ਆਓ ਮੇਰੇ ਦੁੱਖੋ, ਹਿੰਮਤ ਕਰੋ। ਇਹ ਕਹਿ ਕੇ ਬੜੇ ਜੋਸ਼ ਨਾਲ ਉੱਠੀ ਦੌੜੀ ਔਰ ਇੱਕਦਮ ਕੜੰਮ ਕਰਕੇ ਛਾਲ ਮਾਰ ਦਿੱਤੀ। ਜਲ ਭਰੀ ਜਲ ਵਿੱਚ ਗੋਤੇ ਖਾਣ ਲੱਗੀ। ਦਇਆ ਕੌਰ ਕਿਨਾਰੇ ਖੜੀ ਹੱਥ ਮਲ ਰਹੀ ਹੈ ਕਿ ਅਚਾਨਕ ਦੋ ਆਦਮੀ ਦੂਰ ਜੇ ਦਿਸੇ। ਦਇਆ ਕੌਰ ਨੇ ਦੁਹਾਈ ਮਚਾਈ, ਉਹਨਾਂ ਨੇ ਝੱਟ ਸਮਝ ਲਿਆ। ਦੋਵੇਂ ਜਣੇ ਛਾਲਾਂ ਮਾਰ ਕੇ ਠਿੱਲ ਪਏ। ਇੱਕ ਜਣੇ ਨੇ ਰੁੜੀ ਜਾਂਦੀ ਲੋਥ ਜਾ ਫੜੀ ਔਰ ਬੜੇ ਕਸ਼ਟਾਂ ਨਾਲ ਬਾਹਰ ਲਿਆਂਦੀ। ਦਇਆ ਕੌਰ ਵੀ ਦੌੜ ਕੇ ਪਾਸ ਪਹੁੰਚੀ, ਜਲ ਭਰੀ ਨੂੰ ਉਲਟਾ ਕੇ ਪੇਟ ਵਿੱਚੋਂ ਪਾਣੀ ਕੱਢਿਆ ਔਰ ਘਾਸ ਪਰ ਲਿਟਾ ਦਿੱਤਾ। ਸਵਾਸ ਤਾਂ ਧੀਮਾ ਧੀਮਾ ਆਉਂਦਾ ਹੈ ਪਰ ਹੋਸ਼ ਜ਼ਰਾ ਕੱਸੀ ਹੈ। ਦਇਆ ਕੌਰ ਨੇ ਝਟਪਟ ਉਸਦੇ ਕੱਪੜੇ ਉਤਾਰੇ, ਪਿੰਡਾ ਪੂੰਜਿਆ ਅਤੇ ਆਪਣੇ ਅੱਧੇ ਕੱਪੜੇ ਵੰਡ ਕੇ ਉਸਨੂੰ ਪਾਏ। ਇਹ ਦੋਵੇਂ ਪੁਰਖ ਕੌਣ ਸਨ? ਇੱਕ ਤਾਂ ਪਰਉਪਕਾਰ ਸਿੰਘ ਸੀ ਅਤੇ ਦੂਸਰਾ ਸ਼ਰਮ ਸਿੰਘ ਜਲਭਰੀ ਦਾ ਪਤੀ ਸੀ। ਇਹ ਦੋਵੇਂ ਤੜਕੇ ਦੇ ਗਏ ਹੋਏ ਬਨ ਵਿੱਚੋਂ ਪਾਠ ਕਰਕੇ ਆ ਰਹੇ ਸਨ। ਸ਼ਰਮ ਸਿੰਘ ਮਾਂ ਦੀ ਗੱਲ ਤੋਂ ਕਾਵੜ ਖਾ ਕੇ ਜਦ ਨੱਠਾ ਹੈ ਤਦ ਉਪਕਾਰ ਸਿੰਘ ਨੂੰ ਪਤਾ ਮਿਲ ਪਿਆ। ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਉਪਦੇਸ਼ਾਂ ਨਾਲ ਉਸ ਦੇ ਮਨ ਨੂੰ ਠੰਡਾ ਕੀਤਾ। ਅੱਗ ਤਾਂ ਬੁਝ ਗਈ ਪਰ ਸੇਕ ਅਜੇ ਬਾਕੀ ਸੀ। ਇਹਨਾਂ ਦੋਹਾਂ ਨੂੰ ਪਹਿਲੇ ਤਾਂ ਕੁਝ ਖਬਰ ਨਹੀਂ ਸੀ, ਪਰ ਪਾਠ ਕਰਕੇ ਉੱਠਿਆਂ ਨੂੰ ਨੌਕਰ ਨੇ ਜੋ ਭਾਲ ਵਿੱਚ ਫਿਰ ਰਿਹਾ ਸੀ ਸਾਰਾ ਹਾਲ ਦੱਸਿਆ ਸੀ। ਇਹ ਦੋਵੇਂ ਸੋਚ ਵਿੱਚ ਹੀ ਚਲੇ ਜਾ ਰਹੇ ਸਨ ਕਿ ਇਹ ਕੌਤਕ ਵਰਤਿਆ। ਹੁਣ ਸੋਚਾਂ ਇਹ ਹੋ ਰਹੀਆਂ ਸੀ ਕਿ ਕੀ ਕਰੀਏ। ਇੰਨੇ ਚਿਰ ਵਿੱਚ ਸ਼ਰਮ ਸਿੰਘ ਦਾ ਪਿਤਾ ਵੀ ਲੱਭਦਾ ਲੱਭਦਾ ਆ ਗਿਆ। ਥੋੜ੍ਹੇ ਵਿੱਚ ਹੀ 5-7 ਗੱਲਾਂ ਹੋ ਕੇ ਡੋਲੀ ਮੰਗਾਈ ਗਈ ਔਰ ਦਇਆ ਕੌਰ ਸਮੇਤ ਸਭੇ ਜਣੇ ਘਰ ਪਹੁੰਚੇ। ਡਾਕਟਰ ਬੁਲਾਇਆ ਔਰ ਇਲਾਜ ਆਦਿ ਕਰਨੇ 'ਤੇ ਪੂਰੀ ਹੋਸ਼ ਆ ਗਈ, ਪਰ ਕਮਜ਼ੋਰੀ ਰਹੀ। ਜਦ ਲੋਢਾ ਪੈਰ ਹੋਇਆ ਤਦ ਸਾਰਾ ਟੱਬਰ ਸਮੇਤ ਨਿੰਦਕ ਸੱਸ ਦੇ ਅੰਦਰ ਬੈਠੇ ਸਨ, ਜੋ ਜਲ ਭਰੀ ਨੇ ਅੱਖਾਂ ਖੋਲੀਆਂ ਔਰ ਆਪਣੇ ਆਪ ਨੂੰ ਸੁੰਦਰ ਕਮਰੇ ਵਿੱਚ ਦੇਖ ਕੇ ਬੋਲੀ, ਮਾਤਾ ਜੀ ਤਾਂ ਕਹਿੰਦੇ ਸਨ ਆਤਮਘਾਤੀ ਦਾ ਫਲ ਮਰ ਕੇ ਹਨੇਰੇ ਵਿੱਚ ਵਾਸ ਹੁੰਦਾ ਹੈ, ਅਤੇ ਮੈਂ ਤਾਂ ਬੜੇ ਚੰਗੇ ਥਾਂ ਵਿੱਚ ਆ ਪਈ ਹਾਂ। ਸ਼ੁਕਰ ਹੈ ਮਰ ਕੇ ਸੁੱਖ ਵਿੱਚ ਪੈ ਗਈ। ਹੁਣ ਕੋਈ ਮੈਂ ਪਾਪਣ ਪਿੱਛੇ ਵੀਰ ਜੀ ਨੂੰ ਤਾਂ ਕਲੰਕ ਨਾ ਲਗਾਵੇਗਾ। ਜੇ ਮੈਂ ਮਾਤਾ ਦਾ ਕਿਹਾ ਮੰਨਦੀ ਤਾਂ ਜ਼ਰੂਰ ਇਸ ਵੇਲੇ ਸੱਸ ਦੀਆਂ ਗਾਲਾਂ ਪਈ ਖਾਂਦੀ ਹੁੰਦੀ। ਇਸ ਦੇ ਇਸ ਬਚਨ ਤੋਂ ਪਤਾ ਲੱਗਾ ਕਿ ਅਜੇ ਇਹ ਆਪਣੇ ਆਪ ਨੂੰ ਮਰ ਗਈ ਸਮਝਦੀ ਹੈ। ਪਰ ਇਹ ਧੋਖਾ ਥੋੜ੍ਹੇ ਚਿਰ ਤੱਕ ਰਿਹਾ। ਜਲ ਭਰੀ ਨੂੰ ਪਤਾ ਲੱਗ ਗਿਆ ਕਿ ਮੈਂ ਮੋਈ ਨਹੀਂ ਜੀਵਦੀ ਹਾਂ ਔਰ ਸਾਰਾ ਪਰਿਵਾਰ ਮੇਰੇ ਉਦਾਲੇ ਬੈਠਾ ਹੈ ਔਰ ਮੇਰੀ ਸੇਵਾ ਹੋ ਰਹੀ ਹੈ। ਇਸ ਵੇਲੇ ਵਿਚਾਰੀ ਦੀ ਨਜ਼ਰ ਪਰਉਪਕਾਰ ਸਿੰਘ ਪਰ ਪਈ, ਅੱਖਾਂ ਵਿੱਚ ਜਲ ਭਰ ਲਿਆਈ ਅਤੇ ਰੋ ਕੇ ਬੋਲੀ, ਮੈਂ ਪਾਪਣ ਭਲਿਆਂ ਮੂੰਹਾਂ ਤੋਂ ਬੁਰੀ ਬਣਨੇ ਲਈ ਕਿਉਂ ਬਚ ਰਹੀ? ਦਇਆ ਕੌਰ ਨੇ ਦਿਲਾਸਾ ਦਿੱਤਾ, ਪਰ ਉਸਨੇ ਰੋ ਕੇ ਕਿਹਾ, ਵੀਰ ਜੀ ਮਹਾਰਾਜ ਦਾ ਵਾਕ ਤਾਂ ਇਹ ਹੈ ਕਿ ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀ ਜੈ, ਅਤੇ ਮੈਂ ਆਪ ਨੂੰ ਉਂਝ ਲਵਾਈ। ਪਰਉਪਕਾਰ ਸਿੰਘ, ਭੈਣ ਜੀ ਹੋਸ਼ ਕਰੋ, ਉਂਝ ਕੋਈ ਨਹੀਂ, ਸਾਨੂੰ ਲੋਕਾਂ ਨੂੰ ਜੋ ਕਿਹਾ ਜਾਵੇ ਥੋੜ੍ਹਾ ਹੈ, ਰੋਮ ਰੋਮ ਪਾਪਾਂ ਨਾਲ ਭਰੇ ਪਏ ਹਾਂ। ਜੇ ਕਿਸੇ ਨੇ ਇੱਕ ਗਿਣਾ ਦਿੱਤਾ ਤਦ ਕੀ ਐਬ ਹੋ ਗਿਆ? ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਇੰਨੇ ਪਾਪ ਜਦ ਸਾਡੇ ਵਿੱਚ, ਤਾਂ ਜੇ ਕੋਈ ਕਹੇ ਕਿ ਇਸ ਵਿੱਚ ਇੱਕ ਪਾਪ ਹੈ ਤਾਂ ਤੁਸੀਂ ਦੱਸੋ ਕਿ ਉਹ ਸੱਜਣ ਹੋਇਆ ਕਿ ਵੈਰੀ? ਉਹ ਤਾਂ ਸਾਡਾ ਸੱਜਣ ਹੈ, ਕਿਉਂਕਿ ਸਾਡੇ ਅਮਿਤ ਪਾਪਾਂ ਨੂੰ ਭੁਲਾ ਕੇ ਉਹ ਕੇਵਲ ਇੱਕ ਪਾਪ ਸਾਡੇ ਵਿੱਚ ਦੱਸਦਾ ਹੈ। ਜੇ ਪਰਮੇਸ਼ੁਰ ਉਸਦਾ ਕਿਹਾ ਮੰਨ ਲਵੇ ਤਾਂ ਸਾਡੀ ਮੁਕਤੀ ਕਿੱਡੀ ਛੇਤੀ ਹੋ ਜਾਵੇ। ਜੋ ਕਿਸੇ ਦੇ ਐਬ ਘਟਾਵੇ ਉਹ ਸੱਜਣ ਹੁੰਦਾ ਹੈ। ਸੋ ਤੁਸਾਂ ਸੱਜਣਾ ਪਰ ਕਿਉਂ ਕ੍ਰੋਧ ਕੀਤਾ? ਕੋਈ ਪਾਪ ਅਸਾਂ ਨਹੀਂ ਜੋ ਮੈਂ ਨਾ ਕੀਤਾ ਹੋਵੇ। ਜੇ ਭਲਾ ਕੋਈ ਕੀਤਾ ਨਾ ਹੋਊ ਤਾਂ ਕਰਨ ਦਾ ਉਦਮ ਤਾਂ ਜ਼ਰੂਰ ਕੀਤਾ ਹੋਊ, ਅਤੇ ਜੇ ਉਦਮ ਨਾ ਕੀਤਾ ਹੋਊ ਤਦ ਵੀ ਸੰਕਲਪ ਦੁਆਰਾ ਜ਼ਰੂਰ ਕੀਤਾ ਹੋ। ਇਸ ਪ੍ਰਕਾਰ ਸਾਰੇ ਪਾਪ ਮੇਰ ਵਿੱਚ ਹਨ। ਜਦ ਕੋਈ ਇੱਕ ਕਿ ਦੋ ਦੂਸ਼ਣ ਲਾਵੇ ਹਾਂਜੀ ਜਦ ਕਿ ਕੋਈ ਇੱਕ ਜਾਂ ਦੋ ਦੂਸ਼ਣ ਲਾਵੇ ਤਦ ਉਸਦੇ ਸੱਚੇ ਬਚਨ ਦਾ ਮੈਂ ਕੀ ਗੁੱਸਾ ਕਰਨਾ? ਧਨ ਹੈ ਉਹ ਜੋ ਮੇਰੀ ਨਿੰਦਾ ਕਰਦਾ ਹੈ, ਉਹ ਤਾਂ ਮੇਰਾ ਸੱਜਣ ਹੈ, ਜੋ ਹਜ਼ਾਰਾਂ ਪਾਪਾਂ ਪੁਰ ਪਰਦਾ ਪਾ ਕੇ ਕੇਵਲ ਇੱਕ ਨੂੰ ਉਗੇੜਦਾ ਹੈ। ਮੈਂ ਨਿੰਦਕ ਤਾਂ ਗੁੱਸਾ ਕਰਾਂ ਜੇ ਮੈਂ ਪਾਪ ਤੋਂ ਰਹਿਤ ਹੋਵਾਂ। ਪਾਪ ਰਹਿਤ ਤਾਂ ਇੱਕ ਪਰਮੇਸ਼ਰ ਹੈ ਅਤੇ ਦੂਜਾ ਗੁਰੂ ਹੋਰ ਕੋਈ ਨਹੀਂ। ਉਹਨਾਂ ਦੀ ਨਿੰਦਾ ਕਰਨ ਵਾਲਾ ਜ਼ਰੂਰ ਪਾਪੀ ਹੈ। ਨਿੰਦਿਆ ਹੋਣ ਵਿੱਚ ਇੱਕ ਹੋਰ ਗੁਣ ਹੈ। ਸਾਡੇ ਵਿੱਚ ਅਨੇਕਾਂ ਪਾਪ ਐਸੇ ਹਨ ਜਿਨ੍ਹਾਂ ਦੀ ਸਾਨੂੰ ਵੀ ਖਬਰ ਨਹੀਂ। ਔਰ ਨਾ ਅਸੀਂ ਉਹਨਾਂ ਨੂੰ ਜਾਣ ਸਕਦੇ ਹਾਂ। ਪਰ ਨਿੰਦਕ ਕਿਰਪਾ ਕਰਕੇ ਸਾਨੂੰ ਦੱਸ ਦਿੰਦਾ ਹੈ ਕਿ ਅੰਮਕਾ ਦੂਸ਼ਣ ਤੁਹਾਡੇ ਵਿੱਚ ਹੈ। ਫਿਰ ਅਸੀਂ ਸੌਖੇ ਹੀ ਦੂਸ਼ਣ ਨੂੰ ਕੱਢ ਸਕਦੇ ਹਾਂ। ਜੇ ਨਿੰਦਕ ਖਬਰ ਨਾ ਦਿੰਦਾ ਤਾਂ ਸਾਨੂੰ ਪਤਾ ਕਿਵੇਂ ਲੱਗਦਾ? ਤਦੇ ਤਾਂ ਕਬੀਰ ਜੀ ਕਹਿੰਦੇ ਹਨ, ਹਮਰਾ ਜੀਵਨ ਨਿੰਦਕ ਲੋਰ ਹੈ। ਨਿੰਦਕ ਚਾਹੁੰਦਾ ਹੈ ਕਿ ਅਸੀਂ ਅਮਰ ਹੋ ਜਾਈਏ, ਇਸ ਕਰਕੇ ਸਾਡੇ ਐਬ ਦੱਸਦਾ ਹੈ, ਜੋ ਉਹਨਾਂ ਨੂੰ ਦੂਰ ਕਰੋ। ਮੈਂ ਤਾਂ ਵੈਰੀ ਉਸਨੂੰ ਜਾਣਦਾ ਹਾਂ ਜੋ ਮੇਰੇ ਐਬ ਦੇਖ ਕੇ ਮੈਨੂੰ ਨਾ ਦੱਸੇ ਸਗੋਂ ਲੁਕੋ ਕਰ ਜਾਵੇ। ਇਹ ਅਤ ਨਿਮਰਤਾ ਭਰੀ ਧਾਰਨਾ ਦੇਖ ਕੇ ਸਭ ਦੇ ਚਿੱਤ ਨਰਮ ਹੋ ਗਏ। ਸੱਸ ਨੂੰ ਬੜੀ ਸ਼ਰਮ ਆਈ, ਸਿੰਘ ਜੀ ਦੇ ਚਰਨਾਂ ਪੁਰਾ ਡਿੱਗੀ, ਪਰ ਉਹਨਾਂ ਨੇ ਉਸਦੇ ਹੱਥ ਫੜ ਕੇ ਸਿਰ 'ਤੇ ਰੱਖੇ ਅਤੇ ਕਿਹਾ, ਮਾਤਾ ਜੀ ਕਿਰਪਾ ਕਰੋ, ਤੁਸੀਂ ਵੱਡੇ ਹੋ, ਅਸੀਂ ਤੁਹਾਡੇ ਬੱਚੀ ਬੱਚੇ ਹਾਂ। ਸਿੱਖਿਆ ਦੇਣੀ ਵੱਡਿਆਂ ਦਾ ਕੰਮ ਹੈ। ਮੇਰੇ ਚਿੱਤ ਵਿੱਚ ਕਿਸੇ ਗੱਲ ਦਾ ਹਰ ਅਕਸੋਗ ਨਹੀਂ ਹੈ, ਤੁਸੀਂ ਰੱਤਾ ਭਰਮ ਨਾ ਕਰੋ। ਫਿਰ ਜਲ ਭਰੀ ਵੱਲ ਤੱਕ ਕੇ ਬੋਲੇ, ਭੈਣ ਤੂੰ ਜੋ ਕੰਮ ਕੀਤਾ ਹੈ ਅਤ ਬੁਰਾ ਸੀ। ਸੰਸਾਰ ਵਿੱਚ ਜਿਤਨੇ ਧਰਮ ਹਨ ਸਭ ਵਿੱਚ ਆਤਮਘਾਤ ਮਹਾਨ ਪਾਪ ਲਿਖਿਆ ਹੈ। ਅਚਰਜ ਇਹ ਹੈ ਕਿ ਨਾਸਤਕ ਅਤੇ ਚਾਰਵਾਕੀਏ ਜੋ ਕਿਸੇ ਗੱਲ ਨੂੰ ਪਾਪ ਨਹੀਂ ਮੰਨਦੇ ਉਹ ਵੀ ਇਸ ਕਰਮ ਨੂੰ ਪਾਪ ਕਹਿੰਦੇ ਹਨ। ਤਾਂ ਤੇ ਧਰਮੀ ਅਰ ਧਰਮ ਰਹਿਤ ਸਾਰੇ ਇਸ ਕਰਮ ਨੂੰ ਪਾਪ ਕਹਿੰਦੇ ਹਨ। ਇਹ ਇੱਕ ਪਾਪ ਹੈ ਜਿਸ ਪਰ ਸਭ ਦੀ ਸੰਮਤੀ ਹੈ। ਭਲਾ ਸੋਚੋ, ਇਹ ਸੱਚਮੁੱਚ ਦੁਸ਼ਟ ਗੱਲ ਸੀ ਕਿ ਨਹੀਂ? ਹੁਣ ਤੂੰ ਆਪਣੀ ਸੱਸ ਤੋਂ ਮਾਫ਼ੀ ਮੰਗ, ਜਿਨ੍ਹਾਂ ਦੀ ਨਿਕਾਰੀ ਜੀ ਗੱਲ ਦਾ ਗੁੱਸਾ ਕਰਕੇ ਤੂੰ ਉਹਨਾਂ ਨੂੰ ਐਡਾ ਤੜਫਾਇਆ ਔਰ ਕਲੇਸ਼ਾਤੁਰ ਕੀਤਾ। ਜਦ ਤੂੰ ਤਕੜੀ ਹੋਵੇਂਗੀ ਤਦ ਤੈਨੂੰ ਐਸੇ ਮਹਾਨ ਪਾਪ ਦੀ ਤਨਖਾਹ ਲਾ ਕੇ ਦੰਡ ਦਿੱਤਾ ਜਾਵੇਗਾ, ਕਿਉਂਕਿ ਤੂੰ ਅਕਾਲ ਪੁਰਖ ਦਾ ਟਾਕਰਾ ਕੀਤਾ ਹੈ। ਜਲ ਪਰੀ, ਮੈਂ ਤਾਂ ਹੋਰ ਪਾਪ ਵੀ ਕੀਤਾ ਹੈ, ਦਿਨ ਰਾਤ ਭਰ ਆਪਣੇ ਆਪ ਨੂੰ ਭੁੱਖਿਆਂ ਰੱਖਿਆ ਸੀ। ਪਰ ਉਪਕਾਰ ਸਿੰਘ, ਇਹ ਹੋਰ ਪਾਪ ਭਾਰੀ ਹੈ, ਆਤਮਘਾਤ ਦੀਆਂ ਪੌੜੀਆਂ ਹਨ। ਅਨਾਜ ਨਾਲ ਕਿਸ ਗੱਲ ਦਾ ਗੁੱਸਾ? ਪਾਪ ਕਰੇ ਤੂੰ ਅਤੇ ਗੁੱਸਾ ਪਰਮੇਸ਼ਰ ਦੀ ਦਾਤ ਨਾਲ। ਅੱਛਾ, ਹੁਣ ਤਾਂ ਜੋ ਬੀਤੀ ਸੋ ਬੀਤੀ, ਅੱਗੇ ਨੂੰ ਸੰਭਲ ਕੇ ਚੱਲਣਾ। ਇਸ ਪ੍ਰਕਾਰ ਉਪਦੇਸ਼ ਦੇ ਕੇ ਉੱਜੜਦੇ ਟੱਬਰ ਨੂੰ ਪਰਉਪਕਾਰ ਸਿੰਘ ਜੀ ਨੇ ਬਚਾ ਦਿੱਤਾ ਔਰ ਸਭ ਵਿੱਚ ਮੈਤਰੀ ਕਰਾ ਦਿੱਤੀ। ਦਇਆ ਕੌਰ ਦੀ ਮਿਹਨਤ ਦਾ ਸਭ ਨੇ ਧੰਨਵਾਦ ਕੀਤਾ ਔਰ ਉਹਨਾਂ ਨੂੰ ਅਸੀਸਾਂ ਦਿੱਤੀਆਂ। ਗੱਲ ਕਾ ਦੀ ਈਰਖਾ ਬਖੀਲਿਆਂ ਦੀ ਹਨੇਰੀ ਉੱਡ ਕੇ ਸਤਸੰਗਤ ਦੀ ਠੰਡ ਪੈ ਗਈ ਔਰ ਨਿੱਤ ਦੀ ਕਲਾ ਵਾਲੇ ਘਰ ਵਿੱਚ ਨਾਮ ਦੀ ਮਹਿਮਾ ਹੋਣ ਲੱਗ ਪਈ। ਪਿਆਰੇ ਸੱਜਣੋ, ਇਸ ਵਾਰਤਾ ਵਿੱਚ ਤਿੰਨ ਸਿੱਖਿਆ ਹਨ। ਪਹਿਲਾ ਹੈ ਨਿੰਦਾ ਕਰਨੇ ਦਾ ਔਗਣ, ਦੂਸਰਾ ਹੈ ਨਿੰਦਾ ਸਹਾਰਨੇ ਦਾ ਫਲ ਅਤੇ ਤੀਸਰਾ ਹੈ ਆਤਮਘਾਤ। ਹੁਣ ਇਹਨਾਂ ਦਾ ਵਿਸਥਾਰ। ਪਹਿਲਾ, ਨਿੰਦਾ ਕਰਨੀ ਮਹਾਂਪਾਪ ਹੈ। ਇਸ ਦੇ ਔਗਣ ਦਇਆ ਕੌਰ ਨੇ ਕਿਹੇ ਖੋਲ੍ਹ ਕੇ ਦੱਸੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿੰਦਾ ਕਰਨੇ 'ਤੇ ਬਹੁਤ ਹੀ ਰੋਕਿਆ ਹੈ। ਇਸ ਤਰ੍ਹਾਂ ਦੁਹਾਈਆਂ ਦਿੱਤੀਆਂ ਹਨ, ਨਿੰਦਾ ਭਲੀ ਕਿਸੈ ਕੀ ਨਾਈ, ਮਨਮੁਖ ਮੁਗਧ ਕਰਨ। ਫਿਰ ਜੇ ਢੰਡੋਰਾ ਸੁਣ ਕੇ ਨਾ ਮੰਨੇ ਉਸਦੀ ਕਿੱਡੀ ਭੁੱਲ ਹੈ। ਦੂਸਰਾ, ਨਿੰਦਾ ਸਹਾਰਨੇ ਦਾ ਵੱਲ। ਜਿਨ੍ਹਾਂ ਦੀ ਨਿੰਦਾ ਹੋਵੇ ਉਹਨਾਂ ਨੂੰ ਨਿੰਦਾ ਸੁਣ ਕੇ ਕ੍ਰੋਧ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਗੱਪਾਂ ਮਾਰਨੇ ਦਾ ਇੱਕ ਸੁਭਾਅ ਹੁੰਦਾ ਹੈ, ਦੂਰ ਅੰਦੇਸ਼ੀ ਬਹੁਤ ਥੋੜ੍ਹਿਆਂ ਨੂੰ ਹੁੰਦੀ ਹੈ। ਉਹ ਜੋ ਕੁਝ ਕਹਿੰਦੇ ਹਨ ਆਪਣੇ ਸੁਭਾਅ ਵਿੱਚ ਵਰਤਦੇ ਹਨ। ਭਲੇ ਪੁਰਖ ਉਸ ਵਿੱਚੋਂ ਗੁਣ ਕੱਢ ਕੇ ਸੁਖੀ ਹੁੰਦੇ ਹਨ, ਆਪਣਾ ਹਿਰਦਾ ਨਹੀਂ ਤਪਾਉਂਦੇ, ਕਿਉਂਕਿ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਵਾਸ ਹੈ। ਹਾਂਜੀ, ਭਲੇ ਪੁਰਖ ਉਸ ਵਿੱਚੋਂ ਗੁਣ ਕੱਢ ਕੇ ਸੁਖੀ ਹੁੰਦੇ ਹਨ, ਆਪਣਾ ਹਿਰਦਾ ਨਹੀਂ ਤਪਾਉਂਦੇ, ਕਿਉਂਕਿ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਵਾਸ ਹੈ। ਅਤੇ ਤੀਸਰਾ, ਆਤਮਘਾਤ। ਇਹ ਤਾਂ ਸਿਰ ਪਾਪਾਂ ਦੇ ਪਾਪ ਹੈ। ਆਤਮਘਾਤ ਇਹ ਤਾਂ ਸਿਰ ਪਾਪਾਂ ਦੇ ਪਾਪ ਹੈ। ਹਜ਼ਾਰਾਂ ਤ੍ਰੀਮਤਾਂ ਤੇ ਮਰਦ ਗੁੱਸੇ ਵਿੱਚ ਆ ਕੇ ਜ਼ਹਿਰਾਂ ਖਾ ਮਰਦੇ ਤੇ ਡੁੱਬ ਕੇ ਪਾਰ ਬੋਲਦੇ ਹਨ। ਉਹ ਸਮਝਦੇ ਹਨ ਕਿ ਮਰ ਕੇ ਸੁੱਖ ਹੋ ਜਾਊ, ਪਰ ਉਲਟੇ ਲੈਣੇ ਦੇ ਦੇਣੇ ਪੈ ਜਾਂਦੇ ਹਨ। ਦੁੱਖ ਦੂਰ ਤਾਂ ਕੇਵਲ ਪਰਮੇਸ਼ਰ ਦੇ ਨਾਮ ਨਾਲ ਹੁੰਦੇ ਹਨ, ਹੋਰ ਕੋਈ ਦਾਰੂ ਦੁੱਖਾਂ ਦੀ ਨਿਵਰਤੀ ਦਾ ਨਹੀਂ। ਜਿਕਰ ਤੇਲ ਪਾਇਆ ਅੱਗ ਨਹੀਂ ਬੁੱਝਦੀ, ਤਿਵੇਂ ਹੋਰਨਾਂ ਕਰਮਾਂ ਕਰਕੇ ਦੁੱਖ ਨਹੀਂ ਹਟਦੇ, ਸਗੋਂ ਵੱਧਦੇ ਹਨ। ਪਰਮੇਸ਼ਰ ਦੀ ਸ਼ਰਨ ਸੀਤਲ ਜਲ ਹੈ ਜੋ ਪਾਪਾਂ ਦੀ ਅੱਗ ਬੁਝਾ ਕੇ ਦੁੱਖਾਂ ਨੂੰ ਦੂਰ ਕਰਦੀ ਹੈ। ਤਾਂ ਤੇ ਇਸ ਖੋਟੇ ਕਰਮ ਦਾ ਕਦੀ ਸੰਕਲਪ ਵੀ ਨਹੀਂ ਕਰਨਾ। ਹਾਂਜੀ, ਆਤਮਘਾਤ, ਇਸ ਖੋਟੇ ਕਰਮ ਦਾ ਕਦੀ ਸੰਕਲਪ ਵੀ ਨਹੀਂ ਕਰਨਾ ਚਾਹੀਏ। ਹੋਰ ਉਪਾਅ ਸਾਰੇ ਦੁੱਖ ਰੂਪ ਹਨ। ਸਿਆਣੇ ਕਹਿੰਦੇ ਹਨ, ਅੰਬਾਂ ਦੀ ਭੁੱਖ ਅੱਕ ਦੀਆਂ ਖੱਖੜੀਆਂ ਨਾਲ ਨਹੀਂ ਲੈਂਦੀ, ਤਿਵੇਂ ਪਰਮੇਸ਼ਰ ਦੀ ਸ਼ਰਨ ਜੋ ਦੁੱਖ ਕੱਟ ਸਕਦੀ ਹੈ, ਸੰਖਿਆ ਯਾਨੀ ਜ਼ਹਿਰ ਨਹੀਂ ਕੱਟ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।